ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਜੀ।
ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨ ਬੂਡ ਤੇ ਅਧਕਾਈ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨ ਬੂਡ ਤੇ ਅਧਕਾਈ। ਰਹਾਉ ਬਣਤਾ ਸੁਤ ਦੇਹ ਗ੍ਰਹਿ, ਸੰਪਤ ਸੁਖਦਾਈ, ਇਨ ਮੈਂ ਕਛ ਨਾਹੇ ਤੇਰੋ, ਕਾਲ ਅਵਦ ਆਈ। ਅਜਾ ਮਾਲ ਗਾਜ ਗਣਕਾ, ਪਤਤ ਕਰਮ ਕਿੰਨੇ, ਤੇਉ ਉੱਤਰ ਪਾਰ ਪਰੇ, ਰਾਮ ਨਾਮ ਲਿਨੇ, ਸੁਕਰ ਕੁਕਰ ਜੋਨ ਭਰਮੇ, ਤਉ ਲਾਜ ਨਾ ਆਈ। ਰਾਮ ਨਾਮ ਛਾਡ ਅੰਮ੍ਰਿਤ, ਕਾਹੇ ਬਿਖ ਖਾਈ, ਤਾਜ ਭਰਮ ਕਰਮ ਬਿਦਨ ਖੇਦ, ਰਾਮ ਨਾਮ ਲੇਹੀ। ਗੁਰ ਪ੍ਰਸਾਦ ਜਨ ਕਬੀਰ, ਰਾਮ ਕਰ ਸਨੇਹੀ, ਤਾਜ ਭਰਮ ਕਰਮ ਬਿਦਨ ਖੇਦ, ਰਾਮ ਨਾਮ ਲੇਹੀ। ਗੁਰ ਪ੍ਰਸਾਦ ਜਨ ਕਬੀਰ, ਰਾਮ ਕਰ ਸਨੇਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਚਵਰ ਤਖਤ ਤੇ ਮਾਲਕ, ਜੁਗੋ ਜੁਗ ਅਟਲ ਵਾਲੀਏ ਦੋ ਜਹਾਨ, ਕਲਯੁਗੀ ਜੀਵਾਂ ਦੇ ਉਧਾਰ ਕਰਤਾ, ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓਟ, ਸੱਚੇ ਵਾਹਿਗੁਰੂ ਜੀ ਦੀ ਪਰਮ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਰੂਪੀ ਗੋਦ ਵਿੱਚ ਸੱਜ ਕੇ, ਅੱਜ ਜੋ ਅੰਮ੍ਰਿਤ ਦੇ ਦਾਤੇ ਨੇ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਵਿਖੇ ਸਾਡਾ ਕਲਯੁਗੀ ਜੀਵਾਂ ਦਾ ਉਧਾਰ ਕਰਨ ਲਈ ਅੰਮ੍ਰਿਤ ਵੇਲੇ ਅੰਮ੍ਰਿਤਮਈ ਹੁਕਮਨਾਮੇ ਦੀ ਅੰਮ੍ਰਿਤ ਵਰਖਾ ਕੀਤੀ, ਆਓ ਉਸ ਪਾਵਨ ਹੁਕਮਨਾਮੇ ਨੂੰ ਤੁਰ ਹਿਰਦੇ ਘਰ ਦੇ ਵਿੱਚ ਵਸਾਉਣ ਦੇ ਲਈ ਸਾਹਿਬ ਜੀ ਦੇ ਚਰਨਾਂ 'ਤੇ ਜੇ ਤਣ ਕਰਕੇ ਜੁੜ ਬੈਠੇ ਹਾਂ, ਮਨ ਵੀ ਟਿਕਾਈਏ ਗੁਰੂ ਕੇ ਸ਼ਬਦ ਚਰਨਾਂ 'ਚ, ਕਰੀਏ ਨਮਸਕਾਰ ਰਸਨਾ ਪਵਿੱਤਰ ਕਰਦਿਆਂ ਹੋਇਆਂ, ਸਾਰੇ ਹੀ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਮੇਰੇ ਸਾਹਿਬ ਜੀ ਨੇ ਸਾਨੂੰ ਇਸ ਭਾਵ ਸਾਗਰ ਤੋਂ ਪਾਰ ਹੋਣ ਦੇ ਲਈ ਅੰਮ੍ਰਿਤਮਈ ਹੁਕਮ ਰੂਪੀ ਜੁਗਤੀ ਬਖਸ਼ਿਸ਼ ਕੀਤੀ ਹੈ। ਇਹ ਪਾਵਨ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 692 ਤੇ ਸੁਸ਼ੋਭਿਤ ਤਨਾਸਰੀ ਰਾਗ ਅੰਦਰ ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚੋਂ ਇਹ ਪੰਜਵਾਂ ਅਤੇ ਲਾਸਟ ਸ਼ਬਦ ਹੈ, ਜਿਸ ਦੇ ਕੇਂਦਰੀ ਭਾਵ ਦੇ ਵਿੱਚ ਭਗਤ ਕਬੀਰ ਜੀ ਜੋ ਤੁਰਕੀ ਬਾਣੀ ਉਹਨਾਂ ਦੇ ਮੁਖਾਰਬਿੰਦ ਤੋਂ ਹਾਸਲ ਹੋਈ ਇਲਾਹੀ ਫਰਮਾਨ ਰੂਪੀ ਸਿੱਖਿਆ ਸਾਡੀ ਝੋਲੀ ਵਿੱਚ ਇਉਂ ਪਾਉਂਦੇ ਨੇ। ਸ਼ਬਦ ਦੀ ਪ੍ਰਾਰੰਭਤਾ ਕਰਦਿਆਂ ਹੋਇਆਂ ਜੇ ਬਚਨ ਫਰਮਾਏ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਤਿੰਨ ਵਾਰੀ ਭਗਤ ਕਬੀਰ ਜੀ ਨੇ ਸਾਨੂੰ ਪ੍ਰੋੜਤਾ ਕਰਦਿਆਂ ਹੋਇਆਂ ਸਟ੍ਰੈਸ ਕਰਦਿਆਂ ਹੋਇਆਂ ਸਾਨੂੰ ਸਮਝਾਇਆ ਤੇ ਨਾਲ ਹੀ ਅੱਗੇ ਗੱਲ ਸਪਸ਼ਟ ਕਰ ਦਿੱਤੀ, ਕਿਉਂ ਤੈਨੂੰ ਮੈਂ ਬਾਰ ਬਾਰ ਕਹਿ ਰਿਹਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਕਿਉਂ? ਕਿਉਂਕਿ ਰਾਮ ਨਾਮ ਸਿਮਰਨ ਬਿਨ ਬੂੜ ਤੇ ਅਧਿਕਾਈ। ਕੇਵਲ ਤੇ ਕੇਵਲ ਵਾਹਿਗੁਰੂ ਜੀ ਦਾ ਨਾਮ ਹੀ ਐਸੀ ਬਖਸ਼ਿਸ਼ ਦਾ ਭੰਡਾਰ ਹੈ, ਜਿਸ ਬਖਸ਼ਿਸ਼ ਦੇ ਭੰਡਾਰ ਨਾਮ ਦੇ ਵਿੱਚ ਤੂੰ ਚੁੱਭੀ ਲਗਾ ਕੇ ਮਨ ਦੀ ਚੁੱਭੀ ਲਗਾ ਕੇ ਤਨ ਦੀ ਇਸ ਭਾਵ ਸਾਗਰ ਤੋਂ ਪਾਰ ਹੋ ਸਕਦਾ ਏ। ਉਹ ਭਲਿਆ ਰਹਿੰਦਾ ਤੂੰ ਸੰਸਾਰ ਦੇ ਵਿੱਚ ਹੈ, ਪਰ ਜੁੜਨਾ ਤੂੰ ਨਿਰੰਕਾਰ ਜੀ ਦੇ ਨਾਲ ਹੈ। ਜਿਨ੍ਹਾਂ ਨੇ ਇਸ ਤਰ੍ਹਾਂ ਕਰਕੇ ਕਰ ਲਿਆ ਹੱਥਕਾਰ ਦੇ ਵਿੱਚ ਤੇ ਚਿੱਤ ਕਰਤਾਰ ਦੇ ਵਿੱਚ ਜਿਨ੍ਹਾਂ ਨੇ ਜੋੜ ਲਿਆ, ਉਹ ਤਾਂ ਨਾਨਕ ਤੇ ਮਖੂਜਲੇ ਕੇਤੀ ਛੁੱਟੀ ਨਾਲ ਦੀ ਅਵਸਥਾ ਤੇ ਪਹੁੰਚ ਗਏ। ਪਰ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਆ ਕੇ ਕੇਵਲ ਸੰਸਾਰਕ ਪਦਾਰਥਾਂ ਵੱਲ ਹੀ ਚਿੱਤ ਜੋੜ ਲਿਆ ਨਾ, ਉਹ ਫਿਰ ਰਾਮ ਨਾਮ ਸਿਮਰਨ ਬਿਨ ਬੂੜ ਤੇ ਅਧਿਕਾਈ। ਬਹੁਤੇ ਲੋਕਾਂ ਦੀ ਮੋਸਟਲੀ ਪੀਪਲ ਦੀ ਇਹੋ ਹੀ ਹਾਲਤ ਹੈ ਕਿ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਸੰਸਾਰਿਕ ਪਦਾਰਥਾਂ ਦੇ ਨਾਲ ਜੁੜ ਜਾਂਦੇ ਨੇ, ਵਾਹਿਗੁਰੂ ਨੂੰ ਭੁੱਲ ਜਾਂਦੇ ਨੇ, ਆਪਣਾ ਅਧਿਆਤਮਕ ਰਸ ਲੈਣਾ ਭੁੱਲ ਜਾਂਦੇ ਨੇ, ਕੇਵਲ ਪਦਾਰਥਵਾਦ ਨਾਲ ਜੁੜ ਕੇ ਜ਼ਿੰਦਗੀ ਐਵੇਂ ਹੀ ਗਵਾ ਦਿੰਦੇ ਨੇ। ਤਾਂ ਹੀ ਤਾਂ ਮੇਰੇ ਸਾਹਿਬ ਜੀ ਨੇ ਬਚਨ ਫਰਮਾਏ, ਕਹਿਣ ਲੱਗੇ ਜੰਗ ਕਹੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ ਉਹ ਆਤਮ ਜਿਣੈ ਸਗਲ ਵਸ ਤਾਂ ਕਹਿ ਜਾਂਕਾ ਸਤਿਗੁਰ ਪੂਰਾ। ਜਿਸ ਤਰ੍ਹਾਂ ਅੱਜ ਦੇ ਸ਼ਬਦ ਦਾ ਕੇਂਦਰੀ ਭਾਵ ਸਾਹਿਬ ਨੇ ਸਾਨੂੰ ਬੜੇ ਸਪਸ਼ਟ ਸ਼ਬਦਾਂ ਵਿੱਚ ਇਹ ਸਮਝਾਉਂਦਿਆਂ ਆਖਿਆ ਏ ਕਿ ਵਾਹਿਗੁਰੂ ਜੀ ਦਾ ਨਾਮ ਤੇਰੇ ਲਈ ਕਿੰਨਾ ਜ਼ਰੂਰੀ ਹੈ, ਜੀਵਨ ਨੂੰ ਸਫਲ ਕਰਨ ਲਈ, ਜੀਵਨ ਨੂੰ ਸੁਖਮਈ ਬਣਾਉਣ ਦੇ ਲਈ। ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਕੋਈ ਵੀ ਸ਼ਬਦ ਕਿਸੇ ਵੀ ਪੌੜੀ ਕਿਸੇ ਵੀ ਵੱਡੀ ਬਾਣੀ ਜਾਂ ਛੋਟੀ ਬਾਣੀ ਦੇ ਦਰਸ਼ਨ ਕਰ ਲਈਏ, ਸਾਨੂੰ ਕੇਂਦਰੀ ਭਾਵ ਵਜੋਂ ਸਿੱਖਿਆ ਇਹੋ ਹੀ ਮਿਲਦੀ ਏ ਕਿ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਜਪ ਮਨ ਸਤਨਾਮ ਸਦਾ ਸਤਨਾਮ ਪ੍ਰਾਪਤੀ ਕੀ ਏ, ਹਲਤ ਪਲਤ ਮੁਖੂਜਲ ਹੋਈ ਹੈ। ਤੇ ਫਿਰ ਸਾਹਿਬ ਜੀ ਇਹ ਵੀ ਤਾਂ ਗੱਲ ਬੜੀ ਤੱਤ ਦੀ ਫਰਮਾ ਦਿੰਦੇ ਨੇ ਕਿ ਨਾਨਕ ਕੇ ਘਰ ਕੇਵਲ ਨਾਮ। ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਗੁਰੂ ਪੰਚਮ ਪਾਤਸ਼ਾਹ ਜੀ ਕੈਸੀ ਬਖਸ਼ਿਸ਼ ਕਰਦੇ ਨੇ ਕਿ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਸਾਰੇ ਧਰਮਾਂ ਦੇ ਵਿੱਚੋਂ ਉੱਤਮ ਤੇ ਸਰਬ ਸ੍ਰੇਸ਼ਟ ਧਰਮ ਹੈ ਹੀ ਇਹ ਹੈ ਕਿ ਭਲਾ ਹਰ ਕੋ ਨਾਮ ਜਪ ਨਿਰਮਲ ਕਰਮ। ਪਰ ਧਿਆਨ ਕਰਨਾ, ਨਿਰਮਲ ਕਰਮ ਤਾਂ ਉਪਜਦੇ ਨੇ ਨਿਰਮਲ ਵਿਚਾਰਾਂ ਤੋਂ। ਤਵੱਜੋ ਬਖਸ਼ਿਸ਼ ਕਰਨਾ ਗੁਰਮਤਿ ਫਿਲਾਸਫੀ। ਨਿਰਮਲ ਕਰਮ ਉਪਜਦੇ ਨੇ ਨਿਰਮਲ ਵਿਚਾਰਾਂ ਤੋਂ, ਜਦੋਂ ਕਿ ਨਿਰਮਲ ਵਿਚਾਰ ਤਾਂ ਬਣਦੇ ਨੇ ਨਿਰਮਲ ਮਨ ਤੋਂ। ਨਿਰਮਲ ਮਨ ਬਣਦਾ ਹੈ ਨਿਰਮਲ ਦਿਮਾਗ ਤੋਂ, ਪਰ ਨਿਰਮਲ ਦਿਮਾਗ ਕਿਵੇਂ ਬਣਦਾ ਜੀ? ਨਿਰਮਲ ਦਿਮਾਗ ਬਣਦਾ ਹੈ ਨਿਰਮਲ ਆਚਰਣ ਤੋਂ, ਪਰ ਨਿਰਮਲ ਆਚਰਣ ਬਣਦਾ ਹੈ ਨਿਰਮਲ ਸੰਗਤ ਤੋਂ। ਉੱਤਮ ਸੰਗਤ ਉੱਤਮ ਹੋਵੇ, ਗੁਣ ਕਉ ਧਾਵੇ ਅਵਗੁਣਤ ਹੋਵੇ। ਜਦੋਂ ਆਪਾਂ ਰੋਜ਼ ਸ਼ਾਮ ਨੂੰ ਸੋਧਾ ਰਹਿ ਰਾਜ ਸਾਹਿਬ ਜੀ ਦਾ ਪਾਠ ਕਰਦੇ ਹਾਂ, ਮੇਰੇ ਸਾਹਿਬ ਸਾਨੂੰ ਇਸੇ ਕਰਕੇ ਬੜੀ ਪ੍ਰੋੜਤਾ ਕਰਵਾਉਂਦਿਆਂ ਹੋਇਆਂ ਆਹ ਗੱਲ ਸਮਝਾ ਦਿੰਦੇ ਨੇ, ਉਹ ਬੰਦਿਆ ਲੱਖ ਤੋਂ ਬਿਜ਼ੀ ਹੈ, ਲੱਖ ਤੋਂ ਵੱਡਾ ਬਿਜ਼ਨਸਮੈਨ ਹੈ, ਦੁਨੀਆਂ ਦਾ ਜਿੰਨਾ ਮਰਜ਼ੀ ਤੋਂ ਸਿਆਣਾ ਹੋਵੇ, ਭਾਵੇਂ ਲੋਕਾਂ ਨੂੰ ਮਤਾਂ ਦੇਣ ਵਾਲਾ ਹੋਵੇ, ਪਰ ਸਾਰੇ ਕਰਮ ਕਰਦਿਆਂ ਕਰਦਿਆਂ ਨਾ ਇੱਕ ਕੰਮ ਨਾ ਛੱਡੀ, ਕੀ ਭਲਾ? ਸਤ ਸੰਗਤ ਵਿੱਚ ਆਉਣ ਤੋਂ ਗੁਰੇਜ਼ ਨਾ ਕਰੀ। ਸੰਗਤ ਜ਼ਰੂਰ ਕਰੀ, ਪਰ ਧਿਆਨ ਕਰੀ। ਜੇ ਤੂੰ ਆਖੇ ਜੀ ਮੇਰੇ ਕੋਲ ਟਾਈਮ ਹੀ ਕੋਈ ਨਹੀਂ ਹੁੰਦਾ, ਮੈਂ ਕਿਵੇਂ ਸੰਗਤ ਵਿੱਚ ਰੋਜ਼ਾਨਾ ਜਾਵਾਂ ਜਾਂ ਸਵੇਰੇ ਜਾਵਾਂ ਫਿਰ ਸ਼ਾਮ ਨੂੰ ਜਾਵਾਂ, ਤਾਂ ਫਿਰ ਯਾਦ ਰੱਖਣਾ ਹੀ। ਅਗਰ ਤਾਂ ਤੂੰ ਸਾਰੇ ਕੰਮ ਕਰਦਿਆਂ ਹੋਇਆਂ ਸਤ ਸੰਗਤ ਕਰਦਾ ਰਿਹਾ, ਤੇਰੇ ਸਾਰੇ ਕੰਮ ਸਫਲ ਵੀ ਤੇ ਉਹਨਾਂ ਦੇ ਵਿੱਚ ਬਰਕਤ ਔਰ ਬਖਸ਼ਿਸ਼ ਵੀ ਪਏਗੀ। ਪਰ ਜੇ ਤੂੰ ਸਾਰੇ ਦੁਨਿਆਵੀ ਕਾਰਜ ਹੀ ਕਰਦਾ ਰਹਿ ਗਿਓ, ਇੱਕ ਸੰਗਤ ਨਾ ਕੀਤੀ, ਤਾਂ ਯਾਦ ਰੱਖ ਲਈ ਅਵਰ ਕਾਜ ਤੇਰੇ ਕਿਤੇ ਨਾ ਕਾਮ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਇਸ ਲਈ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਵਿੱਚ ਆ ਕੇ ਕੀ ਕਰੀਦਾ? ਸੰਗਤ ਦੀ ਇੰਨੀ ਮਹਾਨਤਾ ਸਾਹਿਬ ਨੇ ਕਿਉਂ ਫਰਮਾਈ? ਗੁਰੂ ਸਾਹਿਬ ਨੇ ਇੱਥੋਂ ਤੱਕ ਕਹਿ ਦਿੱਤਾ, ਖੋਜਤ ਖੋਜਤ ਸੁਣੀਏ ਸੋਏ, ਸਾਧ ਸੰਗ ਬਿਨ ਸਾਧ ਸੰਗਤ ਬਿਨ ਤਰਿਓ ਨਾ ਕੋਏ। ਕਿਉਂ? ਕਿਉਂਕਿ ਸੰਗਤ ਵਿੱਚ ਇੱਕੋ ਹੀ ਗੱਲ ਇੱਕੋ ਹੀ ਕੰਮ ਕਰਨ ਦਾ ਹੁਕਮ ਹੈ। ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ। ਸੰਗਤ ਵਿੱਚ ਆ ਕੇ ਗੱਲਾਂ ਬਾਤਾਂ ਹਾਲ ਚਾਲ ਪੁੱਛਣ ਦੀਆਂ ਕੋਈ ਅਸਥਾਨ ਨਹੀਂ ਹੈ, ਏਕੋ ਨਾਮ ਹੁਕਮ ਹੈ। ਤੇ ਜਿਹੜੇ ਫਿਰ ਸੰਗਤ ਵਿੱਚ ਆ ਕੇ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ, ਉਹਨਾਂ ਦਾ ਹੀ ਤਾਂ ਪਾਰ ਉਤਾਰਾ ਹੁੰਦਾ। ਨਹੀਂ ਤਾਂ ਰਾਮ ਨਾਮ ਸਿਮਰਨ ਬਿਨ, ਅੱਜ ਦੇ ਸ਼ਬਦ ਦਾ ਕੇਂਦਰੀ ਭਾਵ, ਰਾਮ ਨਾਮ ਸਿਮਰਨ ਬਿਨ ਬੁੜਤੇ ਅਧਕਾਈ। ਬੜੇ ਹੀ ਦੇਖੇ ਜਿਹੜੇ ਹੈ ਵਿਸ਼ੇ ਵਿਕਾਰਾਂ ਦੇ ਡੂੰਘੇ ਖੂਹ ਦੇ ਵਿੱਚ ਡੁੱਬਦੇ ਹੀ ਜਾ ਰਹੇ ਨੇ, ਡੁੱਬਦੇ ਹੀ ਜਾ ਰਹੇ ਨੇ, ਆਪਣੀ ਹੋਂਦ ਮਿਟਾ ਕੇ ਚਲੇ ਜਾਣਗੇ ਤੇ ਫਿਰ ਕਿੱਥੇ ਜਾ ਕੇ ਪਹੁੰਚਣਗੇ? ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੇ ਉਹ ਭਲਿਆ। ਜੇ ਇਸੀ ਸਜਾ ਤੋਂ ਤੂੰ ਬਚਣਾ ਚਾਹੁੰਦਾ ਹੈ ਕਿ ਬਾਰ ਬਾਰ ਤੈਨੂੰ ਜਨਮ ਤੇ ਮਰਨ ਦੇ ਗੇੜ ਵਿੱਚ ਨਾ ਪੈਣਾ ਪਵੇ, ਫਿਰ ਇੱਕ ਕੰਮ ਕਰ ਲੈ, ਰਾਮ ਸਿਮਰ ਰਾਮ ਸਿਮਰ। ਉਹ ਰਾਮ ਸਿਮਰ ਭਾਈ, ਹੇ ਮੇਰੇ ਵੀਰ, ਹੇ ਮੇਰੇ ਗੁਰਸਿੱਖ ਵੀਰ, ਤੂੰ ਆ ਮੇਰੀ ਗੱਲ ਨੂੰ ਨਾ ਪੱਲੇ ਬੰਨ ਲੈ, ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਿਆ ਕਰ, ਸਾਹਿਬ ਦਾ ਭਜਨ ਕਰਿਆ ਕਰ। ਦੇਖ ਮੈਂ ਦੇਖਦਾ ਤੂੰ ਭੋਜਨ ਕਰਨ ਲਈ ਤਾਂ ਬੜਾ ਉਤਾਵਲਾ ਰਹਿੰਦਾ ਹੈ, ਪਰ ਭਜਨ ਵੀ ਕਰਿਆ ਕਰ। ਮਨੁੱਖੀ ਫਿਤਰਤ ਹੈ, ਇਨਸਾਨ ਰੋਜ਼ੀ ਤਾਂ ਕਮਾਉਂਦਾ ਹੈ ਪਰ ਰਾਜ਼ਕ ਨੂੰ ਭੁਲਾ ਦਿੰਦਾ। ਇਹ ਕਿਰਤ ਕਰਦਿਆਂ ਤਾਂ 8 ਘੰਟੇ ਤੋਂ ਬਾਅਦ ਵੀ ਸ਼ਿਫਟ ਲਗਾਉਣ ਲੱਗ ਪੈਂਦਾ ਹੈ ਓਵਰ ਟਾਈਮ ਦੀ, ਪਰ ਇਹ ਕਿਰਤ ਨਹੀਂ ਕਰਦਾ, ਕਿਰਤ ਨਹੀਂ ਕਰਦਾ। ਇਸ ਕਰਕੇ ਸਾਹਿਬ ਸਾਨੂੰ ਬਾਰ 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 ਸਟ੍ਰੈਸ ਦਿੰਦੇ ਨੇ, ਭਲਿਆ ਤੂੰ ਵਾਹਿਗੁਰੂ ਜੀ ਦਾ ਨਾਮ ਜਪ, ਉਹ ਬਾਰ ਬਾਰ ਜਪ। ਪੰਚਮ ਪਾਤਸ਼ਾਹ ਜੀ ਆਖਦੇ ਨੇ, ਪਤਾ ਹੀ ਮੈਂ ਤੈਨੂੰ ਕਿਉਂ ਆਖਦਾ, ਕਿਉਂਕਿ ਮੈਂ ਤੇਰਾ ਸੁਭਾਅ ਜਾਣਦਾ। ਤੂੰ ਆਖਦਾ ਹੈ ਕਿ ਮੈਨੂੰ ਨਾਮ ਜਪਿਆ ਕੀ ਮਿਲੇਗਾ? ਸਵਾਰਥੀ ਮਨੁੱਖ ਹੈ ਨਾ, ਮਨੁੱਖੀ ਫਿਤਰਤ ਹੈ, ਮੈਂ ਕੰਮ ਕਰਾਂ ਮੈਨੂੰ ਪ੍ਰਾਪਤੀ ਕੀ ਹੈ? ਤੇ ਸਾਹਿਬ ਫਰਮਾਉਂਦੇ ਨੇ, ਮੈਨੂੰ ਪਤਾ ਹੈ ਤੂੰ ਧਨ ਚਾਹੁੰਦਾ ਹੈ, ਹਰ ਕਰਮ ਦੇ ਪਿੱਛੇ ਤੇਰੇ ਪੈਸੇ ਪੈਸਾ 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 ਦੀ ਰੱਟ ਲੱਗੀ ਆ, ਫਿਰ ਚੰਗਾ ਯਾਦ ਰੱਖ, ਉਹ ਪ੍ਰਭ ਕਉ ਸਿਮਰੈ ਸੇ ਧਨਵੰਤੇ।
ਇਸ ਤੋਂ ਅੱਗੇ ਕੁਝ ਹੋਰ ਸਿਆਣੇ ਪੁਰਸ਼ ਅਗਲੀ ਗੱਲ ਸੋਚਦੇ ਹੁੰਦੇ ਨੇ ਕਿ ਧਨ ਦੀ ਖੈਰ ਹੈ ਜੀ। ਕਈ ਵਾਰੀ ਬੰਦਾ ਕਹਿੰਦਾ ਜੀ ਮੈਂ ਅੱਧੀ ਰੋਟੀ ਭਾਵੇਂ ਖਾ ਲਵਾਂ ਸਾਰੀ ਨੂੰ ਛੱਡ ਕੇ, ਪਰ ਮੈਨੂੰ ਇੱਜ਼ਤ ਦੀ ਮਿਲਣੀ ਚਾਹੀਦੀ, ਮੇਰਾ ਸਤਿਕਾਰ ਹੋਣਾ ਚਾਹੀਦਾ। ਸਾਹਿਬ ਨੇ ਇਹ ਵੀ ਗੱਲ ਸਮਝਾ ਦਿੱਤੀ, ਉਹ ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਅੱਜ ਦੇ ਸਮੇਂ ਚ ਨਾ ਦੋ ਹੀ ਗੱਲਾਂ ਤੇ ਮਨੁੱਖ ਬੜਾ ਜ਼ੋਰ ਦੇ ਰਿਹਾ ਹੈ। ਕੋਈ ਕੇਵਲ ਸਾਡੀ ਗੁਰਸਿੱਖਾਂ ਦੀ ਗੱਲ ਨਹੀਂ, ਪੰਜਾਬੀਆਂ ਦੀ ਗੱਲ ਨਹੀਂ। ਦਾਸ ਨੂੰ ਸਾਹਿਬ ਨੇ ਇੰਗਲੈਂਡ ਦੇ ਵਿੱਚ ਰੱਖਿਆ, ਵਰਲਡ ਦੇ ਲਗਭਗ ਅੱਧੀ ਦੁਨੀਆ ਤੱਕ ਮੈਂ ਦੇਖ ਚੁੱਕਿਆ, ਪਰ ਭੁੱਖ ਤੇ ਦੁੱਖ ਇੱਕੋ ਹੀ ਹੈ। ਭੁੱਖ ਹੈ ਵੱਧ ਤੋਂ ਵੱਧ ਧਨ ਇਕੱਠਾ ਕਰਨ ਦੀ, ਤੇ ਦੁੱਖ ਹੈ ਮੋਟਾਪੇ ਨੂੰ ਘਟਾਉਣ ਦਾ। ਹਰ ਇੱਕ ਚਾਹੁੰਦਾ ਏ ਮੇਰਾ ਧਨ ਵੱਧ ਜਾਏ ਪਰ ਮੇਰਾ ਮੋਟਾਪਾ ਘੱਟ ਜਾਵੇ। ਕੋਈ ਬੰਦਾ ਗਰੀਬ ਨਹੀਂ ਰਹਿਣਾ ਚਾਹੁੰਦਾ, ਹਰ ਇੱਕ ਬੰਦਾ ਚਾਹੁੰਦਾ ਮੈਂ ਅਮੀਰ ਕੀ ਬਲਕਿ ਸਹਿਸ ਖਟੈ, ਲੱਖ ਕੋ ਉੱਠਤਾ ਆਵੇ ਤੋਟ ਨਾ ਆਵੇ ਮਾਇਆ ਪਾਛੇ ਪਾਵੇ। ਵੱਧ ਤੋਂ ਵੱਧ ਅਮੀਰ ਹੀ ਅਮੀਰ ਹੋਣਾ ਚਾਹੀਦਾ। ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਇੱਕ ਗੱਲ ਸਮਝਾਈ, ਉਹ ਭਲਿਆ ਤੂੰ ਅਮੀਰ ਹੋਣਾ ਚਾਹੁੰਦਾ, ਆ ਤੈਨੂੰ ਮੈਂ ਤੈਨੂੰ ਇੱਕ ਯੁਗਤੀ ਦੱਸਦਾ, ਤੂੰ ਇੱਕ ਛੋਟਾ ਜਿਹਾ ਕੰਮ ਕਰ ਲਈ। ਤੂੰ ਅਮੀਰ ਤਾਂ ਕੀ ਸ਼ਾਹੂਕਾਰ ਬਣ ਜਾ, ਨਹੀਂ 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 ਸ਼ਾਹੂਕਾਰ ਵੀ ਨਹੀਂ, ਤੂੰ ਰਾਜਾ ਬਣ ਜਾਏਗਾ, ਰਾਜਾ ਵੀ ਨਹੀਂ, ਤੂੰ ਤਾਂ ਸੁਲਤਾਨ ਬਾਦਸ਼ਾਹ ਬਣ ਜਾਏਗਾ। ਉਹ ਸੁਲਤਾਨ ਵੀ ਆਮ ਜਿਹਾ ਇੱਕ ਅੱਧੇ ਦੇਸ਼ ਦਾ ਨਹੀਂ, ਬਲਕਿ ਤੂੰ ਤਾਂ ਦੁਨੀਆਂ ਦੀਆਂ ਭੁੱਖਾਂ ਬੁਝਾਉਣ ਲੱਗ ਪਏਗਾ। ਇੱਕ ਕੰਮ ਕਰ ਲੈ, ਜੇ ਤੂੰ ਉਸ ਅਵਸਥਾ ਤੇ ਪਹੁੰਚਣਾ ਚਾਹੁੰਦਾ ਕੇਵਲ ਇੱਕੋ ਹੀ ਕੰਮ ਕਰ ਲੈ। ਕੀ ਭਲਾ? ਵਾਹਿਗੁਰੂ ਜੀ ਦਾ ਨਾਮ ਜਪ ਲੈ, ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦੇ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨ ਬੂਟਦੇ ਅਧਕਾਈ। ਜ਼ਿੰਦਗੀ ਆਪਣੇ ਆਪ ਦੇ ਵਿੱਚ ਇੱਕ ਯਾਤਰਾ ਹੈ, ਜੀਵਨ ਇੱਕ ਯਾਤਰਾ ਹੈ। ਯਾਤਰਾ ਦੇ ਵਿੱਚ ਬੜੇ ਚੰਗੇ ਵੀ ਤੇ ਮਾੜੇ ਵੀ ਪੜਾਅ ਆਉਂਦੇ ਜਾਂਦੇ ਨੇ, ਪਰ ਯਾਤਰਾ ਉਹ ਸਫਲ ਮੰਨੀ ਜਾਂਦੀ ਏ ਜਿਹੜਾ ਜੀਵਨ ਦੀ ਯਾਤਰਾ ਧਰਮ ਦੀ ਯਾਤਰਾ ਬਣ ਜਾਏ। ਜਿਸ ਇਨਸਾਨ ਨੇ ਆਪਣੇ ਜੀਵਨ ਦੀ ਡੋਰੀ ਵਾਹਿਗੁਰੂ ਜੀ ਨੂੰ ਫੜਾ ਕੇ ਕਹਿ ਦਿੱਤਾ ਨਾ ਪ੍ਰਭ ਡੋਰੀ ਹੱਥ ਤੁਮਾਰੇ, ਕੀ ਉਹ ਭਲਾ ਫਿਰ ਔਝਟ ਪੈ ਜਾਏਗਾ? ਨਹੀਂ। ਜਿਸ ਨੇ ਗੁਰੂ ਦੇ ਚਰਨਾਂ ਦਾ ਆਸਰਾ ਲਿਆ ਉਹ ਤਾਂ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸੂਰਬਲੀ ਯੋਧਾ ਬਲਵਾਨ ਬਣ ਜਾਂਦਾ ਹੈ। ਮੈਂ ਕਈ ਵਾਰੀ ਸੋਚਦਾ, ਐਕਚੁਅਲੀ ਆਈ ਐਮ ਫਰੋਮ ਇੰਗਲਿਸ਼ ਕੰਟਰੀ, ਮੇਰੇ ਸਾਹਿਬ ਨੇ ਮੇਰਾ ਦਾਣਾ ਪਾਣੀ ਇੰਗਲੈਂਡ ਦੇ ਵਿੱਚ ਭੇਜ ਦਿੱਤਾ। ਇੰਗਲਿਸ਼ ਕੰਟਰੀ ਹੈ, ਇੰਗਲਿਸ਼ ਕਮਿਊਨਿਟੀ ਅਤੇ ਉਹਨਾਂ ਦੀ ਕ੍ਰਿਸਚੈਨਿਟੀ ਦੇ ਵੱਲ ਵੇਖ ਕੇ ਨਾ ਮੈਂ ਕੰਪੇਅਰ ਕਰਦਾ ਆਪਣੇ ਸਿੱਖਇਜ਼ਮ ਦੇ ਨਾਲ ਕਈ ਵਾਰੀ, ਕਿ ਕ੍ਰਿਸਚਨਸ ਦੇ ਕੋਲ ਉਹਨਾਂ ਦੀ ਹਿਸਟਰੀ ਦੇ ਵਿੱਚ ਕੇਵਲ ਅਤੇ ਕੇਵਲ ਇੱਕ ਸ਼ਹੀਦ ਹੈ, ਜੀਸਸ ਕ੍ਰਾਈਸਟ, ਈਸਾ ਮਸੀਹ, ਜਿਸ ਨੂੰ ਸਲੀਬ 'ਤੇ ਟੰਗ ਦਿੱਤਾ ਗਿਆ, ਹੱਥਾਂ ਦੇ ਵਿੱਚ ਕਿਲ ਨੇਲਜ਼ ਵਗੈਰਾ ਲਗਾ ਦਿੱਤੇ ਗਏ, ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਮੈਂ ਕਈ ਵਾਰੀ ਸੋਚਦਾ ਕਿ ਉਹਨਾਂ ਦੇ ਕੋਲ ਕੇਵਲ ਅਤੇ ਕੇਵਲ ਇੱਕ ਸ਼ਹੀਦ ਹੈ, ਪਰ ਸਾਡੀ ਸਿੱਖਾਂ ਦੀ ਤਾਂ ਕੌਮ ਹੀ ਸ਼ਹੀਦਾਂ ਦੀ, ਹਰ ਕਰਮ ਦੇ ਵਿੱਚ ਸ਼ਹੀਦ, ਹਰ ਪਰਮ ਦੇ ਵਿੱਚ ਸ਼ਹੀਦ। ਪਿੱਛੇ ਜੀ ਨਾ ਇੱਕ ਮੰਗ ਉੱਠੀ ਸੀ ਕਿ ਪੰਜਾਬ ਦੇ ਸਾਰੇ ਚੌਂਕਾਂ ਦਾ ਨਾਮ ਸ਼ਹੀਦਾਂ ਦੇ ਨਾਮ 'ਤੇ ਕਰ ਦੇਣਾ ਚਾਹੀਦਾ। ਮੈਂ ਆਖਦਾ ਪੰਜਾਬ ਦੀਆਂ ਗਲੀਆਂ ਸੜਕਾਂ ਮਹੱਲਿਆਂ ਦੇ ਚੌਂਕਾਂ ਦੀ ਤਾਂ ਕੀ ਗੱਲ, ਅਗਰ ਇੱਕ ਇੱਕ ਗਲੀ ਦਾ ਵੀ ਨਾਮ ਤੁਸੀਂ ਸ਼ਹੀਦਾਂ ਦੇ ਨਾਮ ਤੇ ਰੱਖਣਾ ਚਾਹੋ ਨਾ, ਗਲੀਆਂ ਸੜਕਾਂ ਚੌਂਕ ਰੋਡਜ਼ ਆਦਿਕ ਘੱਟ ਜਾਣਗੇ ਪਰ ਸ਼ਹੀਦਾਂ ਦੀ ਫਹਿਰਿਸਟ ਇੰਨੀ ਲੰਬੀ ਜੇ ਕਿ ਮੁੱਕਣ ਤੇ ਨਹੀਂ ਆਉਣਗੇ। ਇਹ ਸਾਰਾ ਹੀ ਬੀਤਿਆ ਹੋਇਆ ਵੀਕ ਇਤਿਹਾਸ ਸਿਰਜਕ ਲੰਘਿਆ ਨਾ, ਇੱਕੋ ਹੀ ਹਫ਼ਤੇ ਦੇ ਵਿੱਚ ਪੂਰੇ ਦਾ ਪੂਰਾ ਸਰਵੰਸ, ਚਾਰ ਸਾਹਿਬਜ਼ਾਦੇ ਗੁਰੂ ਕਲਗੀਧਰ ਪ੍ਰੀਤਮ ਜੀ ਦੇ ਸ਼ਹੀਦ ਹੋ ਗਏ, ਮਾਤਾ ਜੀ ਸ਼ਹੀਦ ਹੋ ਗਏ, ਪਹਿਲੋਂ ਪਿਤਾ ਜੀ ਸ਼ਹੀਦ ਕਰਵਾ ਲਏ, ਫਿਰ ਆਪਾਂ ਵੀ ਵਾਰ ਦਿੱਤਾ, ਸਰਬੰਸਦਾਨੀ ਬਣ ਗਏ ਮੇਰੇ ਕਲਗੀਧਰ ਪ੍ਰੀਤਮ। ਪਰ ਮੈਂ ਨਾ ਬੀਤੇ ਦਿਨ ਹਿਸਟਰੀ ਵਾਚ ਰਿਹਾ ਸੀ, ਧਿਆਨ ਦੇ ਵਿੱਚ ਗੱਲ ਆ ਗਈ ਕਿ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਗੜੀ ਵਿਖੇ ਸ਼ਹੀਦ ਹੋਏ ਨਾ, ਔਰੰਗਜ਼ੇਬ ਦੇ ਸਮੇਂ ਛਪਦੀ ਹੋਈ ਅਖਬਾਰ ਦਰਬਾਰੇ ਮੌਲਾ ਸਰਕਾਰੀ ਅਖਬਾਰ ਸੀ, ਉਸ ਦੇ ਵਿੱਚ ਰਿਪੋਰਟ ਛਪੀ ਕਿ ਜਦੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਆਪਣੇ 5 ਸਿੰਘ ਸਾਥੀਆਂ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਉਤਰੇ, ਇੰਨੇ ਜੋਸ਼ ਤੇ ਇੰਨੇ ਜਾਹੋ ਜਲਾਲ ਦੇ ਨਾਲ ਉਤਰੇ ਕਿ ਜਿੱਧਰ ਵੀ ਪੈਂਦੇ ਸਨ ਬਸ ਦੁਸ਼ਮਣਾਂ ਦੇ ਆਹੂ ਹੀ ਲਾਉਂਦੇ ਜਾਂਦੇ ਸਨ। ਤਰਥੱਲੀ ਮੱਚ ਗਈ ਮੁਗਲ ਸੈਨਾ ਦੇ ਵਿੱਚ, ਜਿਵੇਂ ਕਹਿਰ ਟੁੱਟ ਪਿਆ ਹੋਵੇ, ਜਿੱਧਰ ਵੀ ਹੱਥ ਘੁੰਮਦਾ ਸੀ ਜਿਵੇਂ ਸਿਰ ਤਾਂ ਧੜਾਂ ਤੋਂ ਲੈ ਕੇ ਐਂ ਜਾਂਦੇ ਸਨ ਜਿਵੇਂ ਅੱਜ ਕੱਲ੍ਹ ਦੇ ਫੁੱਟਬਾਲ ਰੇੜਦੇ ਫਿਰਦੇ ਹੋ। ਉਸ ਅਖਬਾਰ ਨੇ ਰਿਪੋਰਟ ਲਿਖੀ ਸੈਂਕੜੇ ਨਹੀਂ ਹਜ਼ਾਰਾਂ ਹੀ ਮੁਗਲ ਸਿਪਾਹੀ ਰਿੜਦੇ ਹੀ ਗਏ। ਓੜਕ ਤਰਕੀਬ ਬਣਾਈ ਗਈ, 5 ਸਿੰਘਾਂ ਨੂੰ ਇੱਕ ਇੱਕ ਨੂੰ ਅਲੱਗ ਅਲੱਗ ਤੌਰ ਤੇ ਘੇਰਾ ਪਾ ਪਾ ਕੇ ਸ਼ਹੀਦ ਕੀਤਾ ਗਿਆ। ਪਰ ਜਦੋਂ ਅਖੀਰ ਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੂੰ ਹਜ਼ਾਰਾਂ ਦਾ ਹੀ ਘੇਰਾ ਪੈ ਗਿਆ, ਕਿਉਂਕਿ 10 ਲੱਖ ਦੀ ਫੌਜ ਸੀ, ਮਾਨੋ 10 ਲੱਖ ਦਾ ਹੀ ਘੇਰਾ ਪੈ ਗਿਆ, ਫਿਰ ਵੀ ਉਹ ਡਰੇ ਨੇ, ਜੂਝਦੇ ਜੂਝਦੇ ਐਸੇ ਸ਼ਹੀਦ ਹੋਏ ਕਿ ਜਦੋਂ ਸ਼ਹਾਦਤ ਤੋਂ ਬਾਅਦ ਉਹਨਾਂ ਦੀ ਬਾਡੀ ਉਹਨਾਂ ਦਾ ਸਰੀਰ ਚੈੱਕ ਕੀਤਾ ਗਿਆ ਤੇ ਸਿੱਖਾਂ ਅੱਜ ਮਾਣ ਕਰ ਆਪਣੇ ਸ਼ਹੀਦਾਂ ਤੇ ਕਿ 392 ਜ਼ਖਮ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਬਾਡੀ ਤੇ ਸਨ। ਔਰ ਉਸ ਅਖਬਾਰ ਦਰਬਾਰੇ ਮੌਲਾ ਔਰੰਗਜ਼ੇਬ ਦੀ ਸਰਕਾਰੀ ਅਖਬਾਰ ਨੇ ਲਿਖਿਆ ਕਿ ਅਸੀਂ ਸਾਡੇ ਕੋਲ ਬੜੇ ਬੜੇ ਸੂਰਬੀਰ ਯੋਧੇ ਜਰਨੈਲ ਨੇ, ਪੂਰਾ ਪੂਰਾ ਦੁੰਬਾ ਖਾੜ ਜਾਣ ਵਾਲੇ, ਪਰ ਇੰਨਾ ਕੋਈ ਵੀ ਬਹਾਦਰ ਯੋਧਾ ਨਾ ਨਿਕਲਿਆ ਜਿਸ ਦੇ ਸਰੀਰ ਤੇ ਕਦੀ 100 ਤੱਕ ਵੀ ਜ਼ਖਮ ਲੱਗੇ ਹੋਣ। ਪਰ ਕਲਗੀਧਰ ਪ੍ਰੀਤਮ ਦਾ ਸਾਹਿਬਜ਼ਾਦਾ ਕੈਸਾ ਸੀ ਜਿਸ ਦੇ ਸਰੀਰ ਤੇ 392 ਜ਼ਖਮ। ਇੱਥੇ ਹੀ ਬਸ ਨਹੀਂ, ਜਦੋਂ ਕਲਗੀਧਰ ਪ੍ਰੀਤਮ ਜੀ ਨੇ ਦੇਖਿਆ ਨਾ ਸ਼ਹੀਦ ਹੁੰਦਿਆਂ ਬਾਬਾ ਅਜੀਤ ਸਿੰਘ ਜੀ ਨੂੰ, ਤੇ ਮੂੰਹੋਂ ਨਿਕਲਿਆ ਵਾਹ ਕਿਆ ਖੂਬ ਲੜੇ ਹੋ, ਵਾਹ ਕਿਆ ਖੂਬ ਲੜੇ ਹੋ, ਲੜਤੇ ਵੀ ਕਿਉਂ ਨਾ, ਗੋਬਿੰਦ ਕੇ ਫਰਜ਼ੰਦ ਜੋ ਬੜੇ ਹੋ। ਫਿਰ ਦੂਸਰਾ ਪੁੱਤਰ ਸ਼ਹੀਦ ਹੋ ਗਿਆ, ਓੜਕ ਆਪਣੇ ਅੱਖੀਂ ਸਭ ਕੁਝ ਦੇਖਿਆ ਕਲਗੀਧਰ ਪ੍ਰੀਤਮ ਨੇ। ਜਦੋਂ ਬਾਬਾ ਜੁਝਾਰ ਸਿੰਘ ਜੀ ਨੇ ਆ ਕੇ ਆਗਿਆ ਮੰਗੀ ਸੀ ਨਾ, ਸਾਹਿਬ ਅਸੀਂ ਇਕੱਠੇ ਦੋਨੋਂ ਵੀਰ ਤੁਹਾਡੇ ਚਰਨਾਂ ਤੁਹਾਡੇ ਗੋਦ ਦੇ ਵਿੱਚ ਅਸੀਂ ਬੈਠਦੇ ਰਹੇ, ਤੁਹਾਡੀਆਂ ਅਸੀਸਾਂ ਲੈਂਦੇ ਮਾਣਦਿਆਂ ਹੋਇਆਂ ਪਰਵਰਿਸ਼ ਹਾਸਲ ਕੀਤੀ, ਮੇਰਾ ਵੱਡਾ ਵੀਰ ਅੱਗੇ ਲੰਘ ਗਿਆ, ਮੈਨੂੰ ਵੀ ਆਗਿਆ ਦਿਓ। ਤੇ ਪਿਤਾ ਡੋਲੇ ਨੇ ਕਹਿਣ ਲੱਗੇ, ਕਭੀ ਕਹਾ ਥਾ ਬਾਪ ਕੋ ਜਾਨ ਦੀਜੀਏ ਧਰਮ ਪਰ, ਲੋ ਅਬ ਕਹਤੇ ਹੈ ਆਪਕੋ ਜਾਨ ਦੀਜੀਏ ਧਰਮ ਪਰ, ਬੇਟਾ ਤੁਮੀ ਹੋ ਪੰਥ ਕੇ ਬੇੜੇ ਕੇ ਖਵਾਈਆ, ਲੈ ਦੇ ਕੇ ਤੁਮੀ ਹੋ ਮੇਰੇ ਗੁਲਸ਼ਨ ਕੇ ਗੁਲਈਆ, ਸਰ ਭੇਂਟ ਕਰੋ ਤਾਂ ਕੇ ਚਲੇ ਧਰਮ ਕੀ ਨਈਆ, ਖਾਸ਼ ਹੈ ਤੁਮੇ ਤੇਗ ਚਲਾਤੇ ਹੋਏ ਦੇਖੇ, ਹਮ ਆਂਖ ਸੇ ਆਪਣੇ ਬਰਛੀ ਤੁਮੇ ਖਾਤੇ ਹੋਏ ਦੇਖੇ। ਤੇ ਜਦੋਂ ਉਹਨਾਂ ਨੂੰ ਵੀ ਸ਼ਹੀਦ ਹੁੰਦਿਆਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ, ਡੋਲੇ ਨਹੀਂ ਕਲਗੀਧਰ ਪ੍ਰੀਤਮ, ਕਦੀ ਹਜ਼ਰਤ ਮੁਹੰਮਦ ਸਾਹਿਬ ਦਾ ਦੋਤਾ ਜਦੋਂ ਚੜ੍ਹਾਈ ਕੀਤਾ ਨਾ, ਇਤਿਹਾਸ ਦੱਸਦਾ ਇਸਲਾਮ ਦਾ ਕਿ ਉਸ ਦੇ ਸੋਗ ਦੇ ਵਿੱਚ, ਉਸ ਦੇ ਵਿਯੋਗ ਦੇ ਵਿੱਚ ਇੰਨਾ ਦੁੱਖ ਮਹਿਸੂਸ ਕੀਤਾ ਹਜ਼ਰਤ ਮੁਹੰਮਦ ਸਾਹਿਬ ਨੇ ਕਿ ਰੋ ਰੋ ਕੇ ਉਹਨਾਂ ਦੀ ਦਾੜੀ ਅਥਰੂਆਂ ਦੇ ਨਾਲ ਹੀ ਭਿੱਜ ਗਈ। ਪਰ ਬਲਿਹਾਰ ਜਾਵਾਂ ਕਲਗੀਧਰ ਪ੍ਰੀਤਮ ਤੋਂ, ਜਿਹੜੇ ਕਹਿੰਦੇ ਸਨ ਕੱਲ ਚਾਰ ਥੇ ਅਬ ਦੋ ਹੈ, ਕੱਲ ਯੇ ਵੀ ਨਾ ਰਹੇਂਗੇ। ਕੁਰਕਸ਼ੇਤਰ ਦੇ ਮਹਾਭਾਰਤ ਦੇ ਮੈਦਾਨ ਦੇ ਵਿੱਚ ਜਦੋਂ ਅਰਜਨ ਤੇ ਪੁੱਤਰ ਅਭਿਮਨੂ ਦੀ ਮੌਤ ਹੋਈ ਨਾ ਲੜਦਿਆਂ ਹੋਇਆਂ, ਤੇ ਆਪਣੇ ਪੁੱਤਰ ਦਾ ਦੁੱਖ ਨਾ ਸਹਾਰ ਸਕਿਆ, ਉਹ ਜਿਹੜਾ ਅਵਤਾਰੀ ਪੁਰਸ਼ ਭਗਵਾਨ ਕ੍ਰਿਸ਼ਨ ਜੀ ਤੋਂ ਉਪਦੇਸ਼ ਲੈ ਕੇ ਚੱਲ ਰਿਹਾ ਸੀ ਅਰਜਨ, ਜਿਹੜਾ ਦੁਨੀਆਂ ਦਾ ਇੱਕੋ ਇੱਕ ਮੰਨਿਆ ਪਰਮੰਨਿਆ ਤੀਰ ਅੰਦਾਜ਼ ਬੜਾ ਤਗੜਾ ਯੋਧਾ ਸੀ, ਜਿਉਂ ਹੀ ਪੁੱਤਰ ਨੂੰ ਡਿੱਗਦਿਆਂ ਦੇਖਿਆ ਤਾਹਾਂ ਮਾਰ ਕੇ ਰੋ ਉੱਠਿਆ, ਤੇ ਆਪਣਾ ਕਮਾਣ ਵੀ ਆਪਣਾ ਤੀਰ ਵੀ ਸੁੱਟ ਕੇ ਅੱਗੇ ਤੋਂ ਤੌਬਾ ਕਰ ਦਿੱਤੀ, ਮੈਂ ਨਹੀਂ ਲੜਾਂਗਾ। ਪਰ ਬਲਿਹਾਰ ਜਾਵਾਂ ਕਲਗੀਧਰ ਪ੍ਰੀਤਮ ਤੋਂ, ਜਿਹੜੇ ਕਹਿੰਦੇ ਨੇ ਚੂੰ ਕਾਰਜ ਹਮਾਹੀਲ ਤੇ ਦਰਗੁਜ਼ਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਵੀ ਸ਼ਹਾਦਤ ਦੀ ਗਾਥਾ ਮਾਹੀ ਨੇ ਜਾ ਕੇ ਦੱਸੀ ਨਾ ਕਲਗੀਧਰ ਪ੍ਰੀਤਮ ਨੂੰ, ਤੇ ਉਸ ਵੇਲੇ ਵੀ ਡੋਲੇ ਨਹੀਂ, ਅੱਖਾਂ ਦੇ ਵਿੱਚ ਅਥਰੂ ਨਹੀਂ ਆਇਆ, ਕੋਈ ਆਂਸੂ ਨਹੀਂ, ਕੋਈ ਸ਼ਿਕਨ ਨਹੀਂ, ਕੋਈ ਰੁਦਨ ਨਹੀਂ, ਬਲ ਕੇ ਕਹਿ ਉੱਠੇ, ਸ਼ੁਕਰ ਕਰਤਾ ਹੂੰ ਅੱਲਾਹ ਕਿ ਤੇਰੀ ਅਮਾਨਤ ਅਦਾ ਹੋਈ, ਸ਼ੁਕਰ ਕਰਤਾ ਹੂੰ ਅੱਲਾਹ ਕਿ ਤੇਰੀ ਅਮਾਨਤ ਅਦਾ ਹੋਈ, ਬੱਚੋਂ ਕੀ ਜਾਂ ਧਰਮ ਕੀ ਖਾਤਰ ਫਿਦਾ ਹੋਈ। ਤੇ ਜੇ ਮਾਤਾਵਾਂ ਨੇ ਪੁੱਛਿਆ ਸਾਡੇ ਚਾਰ ਸਾਹਿਬਜ਼ਾਦੇ ਕਿੱਥੇ ਨੇ, ਤਾਂ ਕਹਿ ਉੱਠੇ ਸਿੱਖਾਂ ਦੇ ਵੱਲ ਇਸ਼ਾਰਾ ਕਰਕੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਉਹ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸਿੱਖ ਨੇ ਇੰਨੀ ਕੁਰਬਾਨੀ ਕਿਉਂ ਦਿੱਤੀ, ਸਿੱਖ ਮੌਤ ਤੋਂ ਡਰਦਾ ਕਿਉਂ ਨਹੀਂ ਹੈ, ਕਿਉਂਕਿ ਉਹ ਪਰਮ ਪਿਤਾ ਵਾਹਿਗੁਰੂ ਜੀ ਦੇ ਨਾਲ ਜੁੜਿਆ ਹੁੰਦਾ, ਇਸ ਕਰਕੇ ਹੀ ਉਹ ਮੌਤ ਨੂੰ ਵੀ ਪ੍ਰਸ਼ਾਦ ਬਣਾ ਕੇ ਚੱਲਦਾ, ਕਿਉਂਕਿ ਮੇਰੇ ਪ੍ਰੀਤਮ ਨੇ ਹੁਕਮ ਹੀ ਇਹ ਕਰ ਦਿੱਤਾ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਅੱਜ ਸ਼ਬਦ ਦੇ ਕੇਂਦਰੀ ਭਾਵ ਦੇ ਵਿੱਚ ਵੀ ਮੇਰੇ ਸਾਹਿਬ ਫਰਮਾ ਰਹੇ ਨੇ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨ ਬੂੜ ਤੇ ਅਧਕਾਈ ਰਹਾਉ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨ ਬੂੜ ਤੇ ਅਧਕਾਈ ਰਹਾਉ। ਬਣਤਾ ਸੁਤ ਦੇ ਗ੍ਰਹਿ ਸੰਪਦ ਸੁਖਦਾਈ।
ਬਣਤਾ ਕਹਿੰਦੇ ਨੇ ਪਤਨੀ ਨੂੰ, ਸੁਤ ਕਹਿੰਦੇ ਨੇ ਪੁੱਤਰ ਨੂੰ, ਦੇ ਆ ਸਰੀਰ ਬਾਡੀ ਕਾਇਆ, ਗ੍ਰਹਿ ਹਾਊਸ ਆਪਣਾ ਘਰ, ਸੰਪਤ ਜਾਇਦਾਦ। ਅਕਸਰ ਹੀ ਮਨੁੱਖ ਇਹਨਾਂ ਚੀਜ਼ਾਂ ਦੇ ਨਾਲ ਹੀ ਜੁੜਿਆ ਹੁੰਦਾ ਨਾ, ਕੰਚਨ ਨਾਰੀ ਮੈਂ ਜੀਉ ਲੁਭਤ ਹੈ, ਮੋਹ ਮਿੱਠਾ ਮਾਇਆ, ਘਰ ਮੰਦਰ ਕੋੜੇ ਖੁਸ਼ੀ, ਮਾਣਾ ਨਰਸ ਲਾਇਆ, ਹਰ ਪ੍ਰਭ ਚਿਤਨਾ ਆਵਈ, ਇਹਨਾਂ ਦੇ ਕਰਕੇ ਹੀ ਵਾਹਿਗੁਰੂ ਜੀ ਦਾ ਨਾਮ ਭੁਲਾਈ ਰੱਖਦਾ ਹੈ ਨਾ। ਪਰ ਭਗਤ ਕਬੀਰ ਜੀ ਆਖਦੇ ਨੇ, ਇਨ ਮੈਂ ਕੱਛ ਨਾਹੇ ਤੇਰੋ ਕਾਲ ਅਵਧ ਆਈ। ਜਦੋਂ ਤੇਰੀ ਜ਼ਿੰਦਗੀ ਦੀ ਅੰਤਮ ਘਟਨਾ ਘਟੀ, ਭਾਵ ਮੌਤ ਆ ਗਈ ਨਾ, ਇਹਨਾਂ 'ਚੋਂ ਕੋਈ ਇੱਕ ਵੀ ਚੀਜ਼, ਨਾ ਤੇਰਾ ਪਰਿਵਾਰ, ਨਾ ਪੁੱਤਰ, ਨਾ ਪਤਨੀ, ਨਾ ਘਰ, ਨਾ ਸੰਪਤੀ, ਧਨ ਦੌਲਤ ਆਦਿਕ ਕੁਛ ਵੀ ਤੇਰੇ ਨਾਲ ਨਹੀਂ ਹੋ ਜਾਣਾ ਪਿਆਰਿਆ।
ਇਨ ਮੈਂ ਕਛ ਨਾਹੇ ਤੇਰੋ ਕਾਲ ਅਵਧ ਆਈ।
ਇਹਨਾਂ 'ਚੋਂ ਕੋਈ ਵੀ ਤੇਰੇ ਨਾਲ ਨਹੀਂ ਹੋ ਨਿਭਣਾ, ਜਿਉਂ ਹੀ ਤੈਨੂੰ ਆਤ ਕੇ ਤੇਰੀ ਜ਼ਿੰਦਗੀ ਦੇ ਦਰਵਾਜ਼ੇ ਤੇ ਮੌਤ ਨੇ ਨੌਕ ਕੀਤਾ ਨਾ, ਤੂੰ ਪਛਤਾਉਂਦਾ ਹੀ ਰਹਿ ਜਾਏਗਾ। ਇਸ ਲਈ ਉਹ ਘੜੀ ਆਉਣ ਤੋਂ ਪਹਿਲਾਂ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ।
ਅਜਾ ਮਾਲ ਗਜ ਗਣਕਾ ਪਤਤ ਕਰਮ ਕੀਨੇ।
ਕਦੀ ਉਹ ਪੰਡਿਤ ਦਾ ਪੁੱਤਰ ਸੀ ਅਜਾਮਲ, ਪਰ ਵਿਕਾਰਾਂ ਦੇ ਵਹਿਣ ਦੇ ਵਿੱਚ ਰੁੜ ਗਿਆ, ਜ਼ਿੰਦਗੀ ਭਰ ਪਾਪ ਕਰਦਾ ਰਿਹਾ। ਪਰ ਮਾਲਕ ਜਦੋਂ ਸਧਾਰਨ ਤੇ ਆਇਆ, ਛੋਟੇ ਆਪਣੇ ਸਭ ਤੋਂ ਛੋਟੇ ਪੁੱਤਰ ਦਾ ਨਾਮ ਨਾਰਾਇਣ ਰੱਖ ਲਿਆ। ਨਾਰਾਇਣ ਨਾਰਾਇਣ ਕਰਕੇ ਆਵਾਜ਼ਾਂ ਮਾਰਦਿਆਂ ਮਾਰਦਿਆਂ ਲਿਵ ਜੁੜ ਗਈ ਵਾਹਿਗੁਰੂ ਜੀ ਦੇ ਨਾਲ, ਉਸ ਦਾ ਉਧਾਰ ਹੋ ਗਿਆ। ਸਾਹਿਬ ਨੇ ਅਗਲੀ ਉਦਾਹਰਣ ਦਿੱਤੀ, ਗਜ। ਗਜ ਕਹਿੰਦੇ ਨੇ ਹਾਥੀ ਨੂੰ। ਦੇਵਤਿਆਂ ਦਾ ਇੱਕ ਰਾਗੀ ਗੰਧਰਵ ਸੀ, ਵਿਕਾਰਾਂ ਦੇ ਵਿੱਚ ਰੁੜ ਗਿਆ, ਸਰਾਪ ਮਿਲਿਆ, ਉਹ ਹਾਥੀ ਦੀ ਜੂਨੇ ਪੈ ਗਿਆ। ਉੜਕ ਹਾਥੀ ਦੀ ਜੂਨੇ ਪਿਆ ਹੋਇਆ ਪਾਣੀ ਪੀਣ ਲਈ ਗਿਆ, ਪਾਣੀ ਪੀ ਰਿਹਾ ਸੀ ਕਿ ਇੱਕ ਤੰਦੂਏ ਨੇ ਆ ਕੇ ਜਕੜ ਲਿਆ, ਆਪਣੀਆਂ ਤੰਦਾਂ ਦੇ ਵਿੱਚ ਜਕੜ ਲਿਆ ਉਸਨੂੰ। ਹੁਣ ਪਿੱਛੇ ਸ਼ੁਭ ਕਰਮ ਸਨ ਜਿਹੜੇ, ਪੂਰਵਲੇ ਕਰਮ ਫੁੱਟ ਪਏ, ਇੱਕਦਮ ਪੁਕਾਰ ਕੀਤੀ ਹਾਥੀ ਦੀ ਜੂਨ ਦੇ ਵਿੱਚ ਵੀ ਪੁਕਾਰ ਕੀਤੀ ਵਾਹਿਗੁਰੂ ਜੀ ਦੇ ਚਰਨਾਂ ਚ, ਵਾਹਿਗੁਰੂ ਦਾ ਨਾਮ ਯਾਦ ਆਉਂਦਿਆਂ ਹੀ ਉਹ ਵੀ ਮੁਕਤ ਹੋ ਗਿਆ, ਉਸ ਤੇ ਵੀ ਬੰਧਨ ਟੁੱਟ ਗਏ। ਗਨਕਾ ਸਾਰੀ ਜ਼ਿੰਦਗੀ ਪਾਪ ਕਰਮ ਕਰਦੀ ਰਹੀ, ਵਿਕਾਰ ਕਮਾਉਂਦੀ ਰਹੀ, ਵੇਸਵਾਗਿਰੀ ਕਰਦੀ ਰਹੀ, ਪਰ ਅਚਾਨਕ ਹੀ ਵਾਹਿਗੁਰੂ ਜੀ ਨੇ ਕਿਰਪਾ ਕਰ ਦਿੱਤੀ। ਅਚਾਨਕ ਹੀ ਇੱਕ ਦਿਨ ਉਸ ਦੇ ਡੋਰ ਨੂੰ ਆ ਕੇ ਖੜਕਾਇਆ ਇੱਕ ਸਾਧੂ ਸੰਤ ਮਹਾਤਮਾ ਨੇ। ਡੋਰ ਤੇ ਜਿਉਂ ਹੀ ਦਰਸ਼ਨ ਕੀਤੇ ਕਿ ਮੇਰੇ ਦਰਵਾਜ਼ੇ ਤੇ ਅੱਜ ਇੱਕ ਮਹਾਤਮਾ, ਮੂੰਹ ਨਿਕਲਿਆ ਰਾਮ। ਮੌਸਮ ਖਰਾਬ ਸੀ, ਬਾਰਿਸ਼ ਪੈ ਰਹੀ ਸੀ, ਉਹ ਸਾਧੂ ਤਾਂ ਸ਼ੈਲਟਰ ਲੈਣ ਦੇ ਲਈ ਆਇਆ ਸੀ, ਪਰ ਜਿਉਂ ਹੀ ਅੰਦਰ ਪਹੁੰਚਿਆ, ਜਿੱਧਰ ਜਿੱਧਰ ਨਿਗਾਹ ਫਿਰਦੀ ਗਈ ਉਧਰ ਹੀ ਅੰਮ੍ਰਿਤ ਦ੍ਰਿਸ਼ਟੀ ਵਰਸਦੀ ਗਈ, ਤੇ ਓੜਕ ਉਹ ਵੇਸਵਾ ਦੇ ਅੰਦਰ ਵੀ ਐਸੀ ਚਰਨਾਟ ਛਿੜੀ ਕਿ ਉਹ ਵੀ ਰਾਮ ਦਾ ਨਾਮ ਜਪਣ ਦੇ ਲਈ ਜੁੜਨ ਲੱਗ ਪਈ ਤੇ ਵਿਕਾਰਾਂ ਤੋਂ ਤੌਬਾ ਕੀਤੀ। ਓੜਕ ਦਿਨ ਚੜ ਗਿਆ ਸੀ, ਉਹ ਮਹਾਂਪੁਰਸ਼ ਜਿਉਂ ਹੀ ਚੱਲੇ ਆਪਣੇ ਟਿਕਾਣੇ ਵੱਲ, ਪਿੱਛੇ ਪਿੱਛੇ ਹੋ ਤੁਰੀ ਜੀ ਮੈਨੂੰ ਕੋਈ ਉਪਦੇਸ਼ ਦਿੰਦੇ ਜਾਓ। ਉਹਨਾਂ ਨੇ ਤੋਤਾ ਦਿੱਤਾ, ਬੇਟਾ ਇਸ ਨੂੰ ਰਾਮ ਰਾਮ ਪੜਾ, ਇਸ ਨੂੰ ਰਾਮ ਰਾਮ ਸਿਖਾ, ਇੱਕ ਜੁਗਤੀ ਦੇ ਨਾਲ ਮੁਕਤੀ ਸਮਝਾ ਦਿੱਤੀ। ਤੇ ਉਹ ਹੋਇਆ ਕਿ ਗੁਰਬਾਣੀ ਨੇ ਇਸ ਗੱਲ ਦੀ ਸ਼ਾਦੀ ਭਰੀ ਕਿ ਸੂਆ ਪੜਾਵਤ, ਸੂਆ ਕਹਿੰਦੇ ਨੇ ਤੋਤੇ ਨੂੰ, ਉਸ ਤੋਤੇ ਨੂੰ ਰਾਮ ਰਾਮ ਪੜਾਉਂਦਿਆਂ ਸਿਖਾਉਂਦਿਆਂ ਸਿਖਾਉਂਦਿਆਂ ਹੋਇਆ ਕਿ ਅੰਦਰ ਰਾਮ ਦੀ ਲਿਵ ਲੱਗ ਗਈ ਗਨਕਾ ਦੇ, ਤੇ ਸੂਆ ਪੜਾਵਤ ਗਨਕਾ ਤਰੀ, ਸੋ ਹਰ ਨੈਣੋ ਕੀ ਪੁੱਤਰੀ। ਵਾਹਿਗੁਰੂ ਜੀ ਨੂੰ ਇੰਨਾ ਭਾ ਗਈ ਕਿ ਜਿਵੇਂ ਅੱਖਾਂ ਦੀ ਪੁਤਲੀ ਵਾਹਿਗੁਰੂ ਜੀ ਦੀ ਬਣ ਗਈ। ਇਸ ਲਈ ਬੰਦਿਆ ਤੂੰ ਵੀ ਵਾਹਿਗੁਰੂ ਜੀ ਦਾ ਨਾਮ ਜਪਿਆ ਕਰ।
ਤੇਉ ਉਤਰ ਬਾਰ ਪਰੇ ਰਾਮ ਨਾਮ ਲੀਨੇ।
ਇਹ ਸਾਰੇ ਹੀ ਚਾਹੇ ਉਹ ਅਜਾਮਲ ਸੀ ਜਿਸ ਦਾ ਭਾਗਵਤ ਪੁਰਾਣ ਦੇ ਵਿੱਚ ਜ਼ਿਕਰ ਆਉਂਦਾ ਹੈ, ਤੇ ਚਾਹੇ ਗਨਕਾ ਜਾਂ ਗਜ, ਇਹ ਸਾਰੇ ਦੇ ਸਾਰੇ ਨਾਮ ਜਪ ਜਪ ਕੇ ਹੀ ਪਾਰ ਉਤਰੇ।
ਸੋ ਕਰ ਕੁਕਰ ਜੋਨ ਭ੍ਰਮੇ ਤਉ ਲਾਜ ਨਾ ਆਈ।
ਦੇਖ ਭਲਿਆ, ਇਹ ਮਨੁੱਖਾ ਜਨਮ ਲੈਣ ਤੋਂ ਪਹਿਲੋਂ ਨਾ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਸਾਹਿਬ ਫਰਮਾ ਰਹੇ ਨੇ, ਸੂਕਰ ਕਹਿੰਦੇ ਨੇ ਸੂਰ ਨੂੰ, ਕੁੱਕਰ ਕਹਿੰਦੇ ਨੇ ਕੁੱਤੇ ਨੂੰ। ਸੂਕਰ ਕੁੱਕਰ ਜੋਨ ਭ੍ਰਮੇ, ਕਿੰਨੀਆਂ ਹੀ ਜੂਨਾਂ ਦੇ ਵਿੱਚ ਕਦੀ ਕੁੱਤਾ ਤੇ ਕਦੀ ਸੂਰ ਬਣ ਬਣ ਕੇ ਤੂੰ ਪਾਉਂਦਾ ਰਿਹਾ, ਹੁਣ ਤੇਰੇ ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਤੈਨੂੰ ਮਨੁੱਖੀ ਜਾਮਾ ਮਿਲਿਆ ਏ, ਤੇ ਭਲਿਆ ਹੁਣ ਤਾਂ ਯਾਦ ਕਰ ਲੈ ਭਲੋ ਸਮੋਂ, ਸਿਮਰਨ ਕੀ ਬਰੀਆ, ਸਿਮਰਤ ਨਾਮ ਭੈ ਪਾਰ ਉਤਰੀਆ।
ਰਾਮ ਨਾਮ ਛਾਡ ਅੰਮ੍ਰਿਤ ਕਾਹੇ ਬਿਖ ਖਾਈ।
ਅੰਮ੍ਰਿਤ ਰੂਪੀ ਵਾਹਿਗੁਰੂ ਜੀ ਦਾ ਨਾਮ, ਅੰਮ੍ਰਿਤ ਰੂਪੀ ਰਾਮ ਨਾਮ ਨੂੰ ਛੱਡ ਕੇ ਕਾਹੇ ਤੂੰ ਜ਼ਹਿਰ ਦਾ ਵਣਜਾਰਾ ਬਣਿਆ ਪਿਆ ਏ, ਨਾ ਐਵੇਂ ਨਾ ਕਰ। ਜੇ ਪੌੜੀ ਛੁੱਟ ਗਈ ਨਾ, ਪੌੜੀ ਛੁਟਕੀ ਹੱਥ ਨਾ ਆਵੇ, ਫਿਰ ਐਲਾ ਜਨਮ ਗਵਾਇਆ ਦੀ ਖੇਡ ਤੇ ਜਾ ਫਿਰ ਪਹੁੰਚੇਗਾ।
ਤਾਜ ਭਰਮ ਕਰਮ ਬੇਦਨ ਖੇਦ ਰਾਮ ਨਾਮ ਲੇਹੀ।
ਸ਼ਬਦ ਦੇ ਕੇਂਦਰੀ ਭਾਵ ਵੀ ਇਹੀ ਹੈ ਕਿ ਵਾਹਿਗੁਰੂ ਜੀ ਦਾ ਨਾਮ ਜਪ, ਤੇ ਇੱਥੇ ਸ਼ਬਦ ਦੀ ਸੰਪੂਰਨਤਾ ਵੱਲ ਵੱਧਦਿਆਂ ਭਗਤ ਕਬੀਰ ਜੀ ਆਖ ਰਹੇ ਤਜ ਤਜ ਭਾਵ ਛੱਡ ਦੇ, ਕਿ ਭਰਮ ਕਰਮ
ਭਰਮ ਭੁਲੇਖਿਆਂ ਦੇ ਵਿੱਚ ਜਿਹੜਾ ਤੂੰ ਫਸਿਆ ਫਿਰਦਾ ਨਾ, ਧਰਮ ਦੇ ਨਾਮ ਤੇ ਕਰਮ ਕਾਂਡ ਕਰ ਰਿਹਾ ਹੈ, ਜਾਂ ਤੂੰ ਜਿਹੜਾ ਸੋਚਦਾ ਹੈ ਸ਼ਾਸਤਰ ਇਹ ਕਰਮ ਕਰਨ ਲਈ ਆਖਦੇ ਨੇ, ਆਹ ਕਰਮ ਨਹੀਂ ਕਰਨ ਦੇ ਲਈ ਆਖਦੇ, ਇਸ ਭਰਮ ਭੁਲੇਖੇ ਚੋਂ ਨਿਕਲ ਜਾ, ਚੁੱਪ ਕਰਕੇ ਰਾਮ ਨਾਮ ਲੈ ਹੀ, ਵਾਹਿਗੁਰੂ ਜੀ ਦਾ ਨਾਮ ਹੀ ਜਪ, ਜ਼ਿੰਦਗੀ ਦਾ ਆਸਰਾ ਬਣਾ ਲੈ ਭਲਿਆ।
ਗੁਰ ਪ੍ਰਸਾਦ ਜਾਨ ਕਬੀਰ ਰਾਮ ਕਰ ਸਨੇਹੀ।
ਇਹ ਕਬੀਰ ਵਾਹਿਗੁਰੂ ਜੀ ਦਾ ਦਾਸ ਬਣ ਕੇ ਨਾ ਗੁਰ ਪ੍ਰਸਾਦ ਹਾਸਲ ਕਰ ਲੈ, ਗੁਰੂ ਦੀ ਕਿਰਪਾ ਹਾਸਲ ਕਰ ਲੈ, ਤੇ ਗੁਰੂ ਦੀ ਕਿਰਪਾ ਜਦੋਂ ਤੈਨੂੰ ਮਿਲ ਜਾਏਗੀ ਨਾ, ਤਾਂ ਹੀ ਤੇਰਾ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਬਣੇਗਾ, ਤੇ ਜਿਸ ਦੇ ਵੱਲੋਂ ਵਾਹਿਗੁਰੂ ਹੋ ਗਿਆ, ਜਿਸ ਨੇ ਉਸ ਨੂੰ ਆਪਣਾ ਮਿੱਤਰ ਪਿਆਰਾ ਬਣਾ ਲਿਆ ਨਾ, ਫਿਰ ਉਸ ਦਾ ਜੀਵਨ ਡਿੱਕੋ ਡੋਲੇ ਨਹੀਂ ਉਹ ਖਾਂਦਾ, ਵਿਕਾਰਾਂ ਚ ਨਹੀਂ ਉਹ ਰੁੜਦਾ, ਬਲਕਿ ਉਹ ਤਾਂ ਵਾਹਿਗੁਰੂ ਜੀ ਦੇ ਗੁਣ ਗਾਇਨ ਕਰਕੇ ਆਪਣੀ ਜ਼ਿੰਦਗੀ ਦੀ ਬਾਜ਼ੀ ਨੂੰ ਜਿੱਤ ਜਾਂਦਾ ਏ। ਇਸ ਲਈ ਆਪਾਂ ਵੀ ਆਪਣੇ ਆਪਣੇ ਮਨ ਨੂੰ ਸਮਝਾਈਏ, ਜੋ ਸ਼ਬਦ ਦਾ ਕੇਂਦਰੀ ਭਾਵ ਹੈ ਕਿ ਇਸ ਮਾਇਆ ਰੂਪੇ ਚਿੱਕੜ ਦੀ ਕਹਾਣੀ ਦੁਨੀਆਂ ਦੇ ਵਿੱਚੋਂ ਨਿਕਲ ਕੇ, ਵਿਕਾਰਾਂ ਨੂੰ ਛੱਡ ਕੇ, ਕਰਮ ਕਾਂਡਾਂ ਨੂੰ ਛੱਡ ਕੇ ਕੇਵਲ ਤੇ ਕੇਵਲ ਵਾਹਿਗੁਰੂ ਜੀ ਦਾ ਨਾਮ ਜਪ ਲਈਏ, ਤਾਂ ਕਿ ਸਾਡਾ ਪਾਰ ਉਤਾਰਾ ਵੀ ਹੋ ਜਾਏ ਤੇ ਜੀਵਨ ਵੀ ਸਫਲ ਹੋ ਜਾਏ, ਤਾਂ ਕਿ ਅਸੀਂ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਮੁੱਖ ਉਜਲਾ ਲੈ ਕੇ ਪਿਆਰੇ ਦੇ ਦਰ ਤੇ ਪਹੁੰਚੀਏ। ਇਹ ਸੀ ਅੱਜ ਦੇ ਹੁਕਮਨਾਮੇ ਦੇ ਵਿਚਾਰ। ਆਓ ਹੁਣ ਆਪਾਂ ਚੱਲ ਰਹੀ ਲੜੀਵਾਰ ਜੋ ਕਥਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 737 ਤੇ ਸੁਸ਼ੋਭਿਤ ਸੂਹੀ ਰਾਗ ਅੰਦਰ ਪੰਚਮ ਪਾਤਸ਼ਾਹ ਜੀ ਦਾ ਜੋ ਅੰਮ੍ਰਿਤਮਈ ਬਚਨ ਰੂਪੀ ਸ਼ਬਦ ਹੈ ਇਲਾਹੀ ਕਲਾਮ, ਉਸ ਨੂੰ ਸਰਵਣ ਕਰੀਏ।
ਸੋਹੀ ਮੁਹੱਲਾ ਪੰਜਵਾ ਉਮ ਕਿਉਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰੇ ਜਾਈ।
ਸ਼ਬਦ ਦਾ ਕੇਂਦਰੀ ਭਾਵ ਵਾਹਿਗੁਰੂ ਜੀ ਦਾ ਨਾਮ ਜਪਣ ਦਾ। ਅਸਲ ਦੇ ਵਿੱਚ ਮਨੁੱਖੀ ਫਿਤਰਤ ਹੈ, ਜੈਸੀ ਭੂਖ ਤੈਸੀ ਕਾਪੂਰਖ, ਜਿਸ ਦਾ ਜਿਸ ਨਾਲ ਪਿਆਰ ਬਣ ਗਿਆ ਹੋਵੇ ਨਾ, ਉਸ ਨੂੰ ਮਿਲੇ ਤੋਂ ਬਿਨਾਂ ਤ੍ਰਿਪਤੀ ਨਹੀਂ ਹੁੰਦੀ। ਜੇ ਕਿਸੇ ਨੂੰ ਭੁੱਖ ਲੱਗੀ ਹੋਵੇ, ਚਾਹੇ ਹਜ਼ਾਰਾਂ ਗਲਾਸ ਪਾਣੀ ਦੇ ਭਰ ਕੇ ਰੱਖ ਦਈਏ ਨਾ, ਉਹ ਕਹਿੰਦਾ ਨਹੀਂ ਮੈਨੂੰ ਤਾਂ ਰੋਟੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਜਿਸ ਦਾ ਜਿਸ ਦੇ ਨਾਲ ਪਿਆਰ ਬਣ ਗਿਆ, ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚੱਲੀਏ। ਸ਼ਬਦ ਦਾ ਜੇ ਪ੍ਰਾਰੰਭ ਕਰਦਿਆਂ ਹੋਇਆਂ ਮੇਰੇ ਸਾਹਿਬ ਨੇ ਬਚਨ ਫਰਮਾਏ ਨਾ, ਉਮਕਿਓ ਹੀਓ ਮਿਲਣ ਪ੍ਰਭ ਤਾਈ, ਉਮਾ ਤੋਂ ਸ਼ਬਦ ਬਣਿਆ ਉਮਕਿਓ, ਉਮਾ ਦੇ ਨਾਲ ਚਾਹ ਦੇ ਨਾਲ ਮੇਰਾ ਹਿਰਦਾ ਘਰ ਭਰ ਗਿਆ, ਮੇਰਾ ਹਿਰਦਾ ਵਾਹਿਗੁਰੂ ਜੀ ਦੇ ਦਰਸ਼ਨ ਕਰਨ ਦੇ ਲਈ ਭਰ ਗਿਆ, ਚਾਹ ਦੇ ਨਾਲ ਉਛਲਣ ਲੱਗ ਪਿਆ, ਮੈਨੂੰ ਕਦੋਂ ਮੇਰੇ ਪਿਆਰੇ ਦੇ ਦੀਦਾਰ ਹੋਣਗੇ। ਖੋਜਤ ਚਰਿਓ ਦੇਖੋ ਪ੍ਰੇ ਜਾਈ, ਫਿਰ ਘਰ ਨੂੰ ਛੱਡ ਕੇ ਨਾ ਉਸ ਪਿਆਰੇ ਦੇ ਦਰ ਨੂੰ ਲੱਭਣ ਦੇ ਲਈ ਤੁਰ ਪਿਆ। ਜਦੋਂ ਥਾਂ ਥਾਂ ਤੇ ਲੱਭਦਾ ਜਾ ਰਿਹਾ ਹੈ ਨਾ, ਚੱਲਿਆ ਸੀ ਘਰੋਂ ਇਸ ਲਈ ਕਿ ਮੈਂ ਪਿਆਰੇ ਵਾਹਿਗੁਰੂ ਜੀ ਦੇ ਉਸ ਘਰ ਦੇ ਦਰਸ਼ਨ, ਉਸ ਪਿਆਰੇ ਦੇ ਦੀਦਾਰ ਕਰ ਆਵਾਂ।
ਸੁਣਤ ਸਦੇਸਰੋ ਪ੍ਰੇ ਗ੍ਰਹਿ ਸੇਜ ਵਿਸ਼ਾਈ, ਭ੍ਰਮ ਭ੍ਰਮ ਆਇਓ ਤਉ ਨਦਰ ਨ ਪਾਈ।
ਕਦੀ ਕਿਸੇ ਨੇ ਸੁਣਿਆ ਦਿੱਤਾ ਨਹੀਂ, ਤੇਰਾ ਪਿਆਰਾ ਤੈਨੂੰ ਯਾਦ ਕਰ ਰਿਹਾ ਸੀ, ਬਸ ਆ ਯਾਦ ਦੀ ਗੱਲ, ਤੇ ਫਿਰ ਅੱਗੋਂ ਜਿਉਂ ਹੀ ਸੁਣਿਆ ਮਿਲਿਆ ਉਹ ਤੈਨੂੰ ਮਿਲਣ ਲਈ ਆਏਗਾ, ਬਸ ਆਪ ਹੀ ਘਰ ਘਰੋਂ ਚੱਲ ਪਈ ਉਸ ਪਿਆਰੇ ਨੂੰ ਉਸਦਾ ਰਸਤਾ ਵੇਖਣ ਦੇ ਲਈ। ਸੁਣਤ ਸੰਦੇਸਰੋ, ਸੰਦੇਸਾ ਕਹਿੰਦੇ ਨੇ ਸੁਨੇਹੇ ਨੂੰ, ਮੈਸੇਜ ਨੂੰ, ਵਾਹਿਗੁਰੂ ਜੀ ਦੇ ਨਾਮ ਦਾ ਸੁਨੇਹਾ ਸੁਣਦਿਆਂ ਹੀ ਆਪਣੇ ਹਿਰਦੇ ਨੂੰ ਵਾਹਿਗੁਰੂ ਜੀ ਦੇ ਨਿਵਾਸ ਦੀ ਸੇਜਾ ਬਣਾ ਲਿਆ, ਪ੍ਰੇ ਗ੍ਰਹਿ ਸੇਜ ਵਿਛਾਈ, ਪਰ ਅਜੇ ਪਿਆਰਾ ਮਿਲਿਆ ਨਹੀਂ, ਇਸ ਕਰਕੇ ਭਟਕਣਾ ਦੇ ਵਿੱਚ ਪਈ ਰਹੀ, ਭ੍ਰਮ ਭ੍ਰਮ ਆਇਓ ਉਦੋਂ ਤੱਕ ਭਟਕਦੀ ਰਹੀ ਜਦੋਂ ਤੱਕ ਵਾਹਿਗੁਰੂ ਜੀ ਦੀ ਕਿਰਪਾ ਨਾ ਹੋ ਗਈ, ਨਦਰ ਨਾ ਪਾਈ।
ਕਿਨ ਬਿਦਹੀਅਰੋ ਧੀਰਾ ਨਿਮਾਨੋ, ਮਿਲ ਸਾਜਨ ਹੋ ਤੁਜ ਕੁਰਬਾਨੋ।
ਪੈਸੇ ਭਾਈ ਵੀਰ ਸਿੰਘ ਜੀ ਆਖਦੇ ਨੇ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ
ਉਹ ਕਰ ਆਰਾਮ ਨਹੀਂ ਬਹਿੰਦੇ। ਨਿਊ ਵਾਲੇ ਨੈਣਾਂ ਦੀ ਨੀਂਦਰ ਦਿਨੇ ਰਾਤ ਪਏ ਬਹਿੰਦੇ। ਸ਼ਬਦ ਦਾ ਕੇਂਦਰੀ ਭਾਵ ਮੇਰੇ ਪੰਚਮ ਪਾਤਸ਼ਾਹ ਗੁਰੂਦੇਵ ਜੀ ਫਰਮਾਉਂਦੇ ਨੇ, ਕਿਨ ਬਿਦ ਹੀਰੋ ਧੀਰੇ ਨਿਮਾਨੋ। ਹੇ ਵਾਹਿਗੁਰੂ ਜੀ, ਮੇਰੇ ਆ ਹਿਰਦੇ ਨੂੰ ਭਲਾ ਕਿਵੇਂ ਧਰਵਾਸ ਆਵੇ, ਕਿਵੇਂ ਧੀਰਜ ਮਿਲੇ? ਮੈਂ ਤਾਂ ਤੁਹਾਡੇ ਤੋਂ ਬਿਨਾ ਨਿਮਾਣੇ ਜੀ ਹੋਈ ਪਈ ਹਾਂ। ਇਸ ਲਈ ਹੀ ਮੇਰੇ ਸਾਹਿਬ, ਮੇਰੇ ਸਾਜਨ ਹਾਂ ਤੁਝ ਕੁਰਬਾਨੋ, ਮੈਂ ਤੁਹਾਡੇ ਤੋਂ ਸਦਕੇ ਜਾਵਾਂ, ਵਾਰੀ ਤੇ ਬਲਿਹਾਰੀ ਜਾਵਾਂ। ਸਾਹਿਬ ਜੀ, ਮੈਨੂੰ ਆਪਣੇ ਦਰ ਤੇ ਪ੍ਰਵਾਨ ਕਰ ਲਓ, ਮੈਨੂੰ ਵੀ ਆਪਣੇ ਗੋਦ ਦੇ ਵਿੱਚ ਲੈ ਲਓ ਜੀ।
ਰਹਾਓ ਏਕਾ ਸੇਜ ਵਿਸ਼ੀ ਧਨ ਕੰਤਾ, ਧਨ ਸੁਤੀ ਪਿਰ ਸਦ ਜਾਗੰਤਾ।
ਇਹ ਹਿਰਦਾ ਰੂਪੀ ਕੋਈ ਸੇਜ ਹੈ ਜਿੱਥੇ ਧਨ ਇਸਤਰੀ ਵੀ ਹੈ ਤੇ ਪ੍ਰਭੂ ਪਤੀ ਦਿਨਾਂ ਦੀ ਸਾਂਝੀ ਸੇਵ ਹੈ। ਪਰ ਹਿਰਦਾ ਰੂਪੀ ਸੇਜ ਅੰਦਰੇ ਹੀ ਹੋਣ ਦੇ ਬਾਵਜੂਦ ਧਨ ਰੂਪੀ ਇਸਤਰੀ ਤਾਂ ਵਿਸ਼ੇ ਵਿਕਾਰਾਂ ਤੇ ਮਾਇਕ ਮੋਹ ਦੇ ਵਿੱਚ ਸੁੱਤੀ ਪਈ ਹੈ, ਪਰ ਵਾਹਿਗੁਰੂ ਤਾਂ ਮੇਰਾ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਉਹ ਤਾਂ ਹਮੇਸ਼ਾ ਲਈ ਜਾਗਰਤ ਹੈ।
ਪੀਓ ਮਦਰੋ ਧਨ ਮਤਵੰਤਾ, ਧਨ ਜਾਗੈ ਜੇ ਪਿਰ ਬੋਲੰਤਾ।
ਮਾਇਕ ਨਸ਼ੇ ਦੇ ਵਿੱਚ ਜਿਸ ਤਰ੍ਹਾਂ ਕਿਤੇ ਸੁੱਤੀ ਹੁੰਦੀ ਏ, ਐਸਾ ਇਸ ਤਰ੍ਹਾਂ ਕਰਕੇ ਗਲਤਾਨ ਹੈ, ਪਰ ਵਾਹਿਗੁਰੂ ਜੀ ਜਦੋਂ ਕਿਰਪਾ ਕਰ ਦੇਣਾ ਇਸ ਮਾਇਕ ਨਸ਼ੇ ਦੇ ਵਿੱਚੋਂ ਧਨ ਇਸਤਰੀ ਦੀ, ਉਦੋਂ ਹੀ ਜਾਗ ਖੁੱਲਦੀ ਏ ਤੇ ਉਦੋਂ ਹੀ ਪਿਆਰੇ ਨਾਲ ਫਿਰ ਪ੍ਰੇਮ ਪਾਉਂਦੀ ਹੈ।
ਭਾਈ ਨਿਰਾਸੀ ਬਹੁਤ ਦਿਨ ਲਾਗੇ, ਦੇਸ ਦੇਸੰਤਰ ਮੈਂ ਸਗਲੇ ਝਾਗੇ।
ਜਦੋਂ ਤੱਕ ਉਹ ਕਿਰਪਾ ਨਾ ਹੋਵੇ ਫਿਰ ਉਦੋਂ ਤੱਕ ਇਸ ਜੀਵ ਇਸਤਰੀ ਦੀ ਕੀ ਹਾਲਤ ਹੈ? ਭਈ ਨਿਰਾਸ਼ੀ ਬਹੁਤ ਦਿਨ ਲਾਗੇ, ਭਟਕਣਾ ਦੇ ਵਿੱਚ ਪਈ ਰਹਿੰਦੀ ਹੈ, ਨਿਰਾਸ਼ਤਾ ਦੇ ਵਿੱਚ ਵਧਣ ਲੱਗ ਪੈਂਦੀ ਹੈ, ਕਿਉਂਕਿ ਉਹ ਵਾਹਿਗੁਰੂ ਬਾਹਰ ਨਹੀਂ ਵੱਸਦਾ, ਇਹ ਤਾਂ ਦੇਸ਼ ਦੇਸ਼ਾਂਤਰ ਦੇ ਵਿੱਚ ਭਰਮਦੀ ਫਿਰਦੀ ਹੈ ਨਾ। ਪਰ ਬਾਬਾ ਫਰੀਦ ਜੀ ਆਖਦੇ ਨੇ, ਉਹ ਜੰਗਲ ਜੰਗਲ ਕਿਆ ਪਵੇ, ਵਣ ਕੰਡਾ ਮੋੜੇ ਵੱਸੀ ਰੱਬ ਹਿਆਲੀ ਹੈ। ਮੇਰੇ ਪੰਚਮ ਪਾਤਸ਼ਾਹ ਫਰਮਾਉਂਦੇ ਨੇ ਸਭ ਕਿਛ ਕਰਮ ਹੈ, ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਏ।
ਕਿਨ ਰਹਿਣ ਨ ਪਾਵੋ ਬਿਨ ਪਗ ਪਾਗੇ, ਹੋਏ ਕਿਰਪਾਲ ਪ੍ਰਭ ਮਿਲ ਹੈ ਸੁਭਾਗੇ।
ਅਸਲ ਦੇ ਵਿੱਚ ਵਾਹਿਗੁਰੂ ਜੀ ਦੇ ਚਰਨਾਂ ਰੂਪੀ ਨਾਮ ਦੇ ਆਸਰੇ ਤੋਂ ਬਿਨਾਂ ਟਿਕਾ ਨਹੀਂ ਬਣ ਸਕਦਾ। ਜੇ ਉਹ ਵਾਹਿਗੁਰੂ ਜੀ ਆਪ ਹੀ ਕਿਸੇ ਜੀਵ ਇਸਤਰੀ ਨੂੰ ਆਪਣੇ ਨਾਮ ਦਾ ਕਿਣਕਾ ਬਖਸ਼ ਦੇਣ, ਗੁਰੂ ਦੀ ਸ਼ਰਨ ਲੈ ਆਉਣ, ਗੁਰੂ ਸਾਹਿਬ ਰਹਿਮਤ ਕਰ ਦੇਣ, ਨਾਮ ਦੇ ਦੇਣ, ਤਾਂ ਹੀ ਫਿਰ ਉਸ ਦੇ ਉੱਤਮ ਭਾਗ ਪ੍ਰਗਟ ਹੁੰਦੇ ਨੇ ਤੇ ਵਾਹਿਗੁਰੂ ਜੀ ਦੇ ਨਾਲ ਮਿਲਾਪ ਹੋਣ ਲੱਗ ਪੈਂਦਾ ਹੈ।
ਭਇਓ ਕਿਰਪਾਲ ਸਤ ਸੰਗ ਮਿਲਾਇਆ, ਬੂਜੀ ਤਪਤ ਘਰ ਹੈ ਫਿਰ ਪਾਇਆ।
ਬਸ ਇੱਕ ਉੱਤਮ ਪੰਥ ਸੁਣਿਓ, ਗੁਰ ਸੰਗਤ ਤਾਹੇ ਮਿਲੰਤ ਜਮ ਤਰਾਸ ਮਿਟਾਏ। ਭਇਓ ਕਿਰਪਾਲ ਸਤ ਸੰਗ ਮਿਲਾਇਆ, ਵਾਹਿਗੁਰੂ ਜੀ ਕਿਰਪਾ ਦੇ ਘਰ ਵਿੱਚ ਆ ਗਏ, ਦਇਆਲੂ ਹੋ ਗਏ ਮੇਰੇ ਤੇ ਮੈਨੂੰ ਆਪਣੀ ਸਤ ਸੰਗਤ ਦੇ ਵਿੱਚ ਲੈ ਆਏ, ਜਿਸ ਦੇ ਸਦਕਾ ਮੇਰੇ ਅੰਦਰ ਮਾਇਆ ਦੀ ਤ੍ਰਿਸ਼ਨਾ ਰੂਪੀ ਅਗਨ ਰੂਪੀ ਤਪਸ਼ ਬੁੱਝ ਗਈ ਤੇ ਮੈਨੂੰ ਆਪਣੇ ਹਿਰਦੇ ਰੂਪੀ ਅੰਦਰੋਂ ਹੀ ਘਰ ਦੇ ਵਿੱਚੋਂ ਹੀ ਮੇਰੇ ਪਿਆਰੇ ਦੇ ਦੀਦਾਰ ਹੋ ਗਏ।
ਸਗਲ ਸ਼ਿੰਗਾਰ ਹੁਣ ਮੁਝੇ ਸੁਹਾਇਆ, ਕਹੋ ਨਾਨਕ ਗੁਰ ਭਰਮ ਚੁਕਾਇਆ।
ਕਦੀ ਪਿਆਰੇ ਤੋਂ ਵਿਛੜ ਕੇ ਕੋਈ ਵੀ ਚੀਜ਼ ਚੰਗੀ ਨਹੀਂ ਸੀ ਲੱਗਦੀ, ਮਿੱਠੇ ਕਢਾਉਣੇ ਵੀ ਕੌੜੇ ਹੀ ਲੱਗਦੇ ਸਨ, ਮਠਿਆਈ ਵੀ ਸਾਹਮਣੇ ਲੈਂਦਿਆਂ ਹੋਇਆਂ ਪਿਆਰੇ ਨਾਲ ਜਦੋਂ ਵਿਛੋੜਾ ਪੈ ਗਿਆ ਮਠਿਆਈ ਵੀ ਕੌੜੀ ਦਿਸਣ ਲੱਗ ਪਈ। ਪਰ ਹੁਣ ਜਦੋਂ ਵਾਹਿਗੁਰੂ ਜੀ ਦੇ ਨਾਲ ਆ ਕੇ ਮਿਲਾਪ ਹੋ ਗਿਆ, ਹੁਣ ਸਗਲ ਸ਼ਿੰਗਾਰ ਹੁਣ ਮੁਝੇ ਸੁਹਾਇਆ, ਮੈਨੂੰ ਸਭ ਕੁਛ ਹੀ ਚੰਗਾ ਲੱਗਦਾ, ਕਿਉਂਕਿ ਕਹੋ ਨਾਨਕ ਗੁਰ ਭਰਮ ਚੁਕਾਇਆ, ਵਾਹਿਗੁਰੂ ਜੀ ਨੇ ਮੇਰੇ ਅੰਦਰਲਾ ਭਰਮ ਆਂਦੇਸਾ ਫਰਕ ਬਿਲਕੁਲ ਹੀ ਖਤਮ ਕਰ ਦਿੱਤਾ ਤੇ ਆਪਣੇ ਨਾਲ ਮਿਲਾ ਲਿਆ।
ਜਹ ਦੇਖਾ ਤਹ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ।
ਪਹਿਲਾ ਰਹਾਉ ਸੀ ਇਸ ਸ਼ਬਦ ਦੇ ਵਿੱਚ, ਕਿਨ ਬਿਦ ਹੀਰੋ ਧੀਰੇ ਨਿਮਾਨੋ, ਮਿਲ ਸਾਜਨ ਹੋ ਤੁਝ ਕੁਰਬਾਨੋ। ਉਸ ਵੇਲੇ ਵਿਛੋੜੇ ਦੀ ਗੱਲ ਸੀ ਤੇ ਹੁਣ ਜਦੋਂ ਮਿਲਾਪ ਹੋ ਗਿਆ ਸਤਸੰਗਤ ਦੇ ਵਿੱਚ ਆ ਕੇ ਤੇ ਦੂਸਰੇ ਰਹਾਓ ਦੇ ਵਿੱਚ ਸਾਹਿਬ ਨੇ ਫਿਰ ਬਚਨ ਫਰਮਾਏ
ਕਹਿਣ ਲੱਗੇ ਜਹ ਦੇਖਾਂ ਤੈ ਪਿਰ ਹੈ ਪਾਈ। ਹੁਣ ਪਿਆਰਾ ਮਿਲ ਗਿਆ ਨਾ, ਤੇ ਅਵਸਥਾ ਚੇਂਜ ਹੋ ਗਈ, ਮਾਨਸਿਕ ਅਵਸਥਾ ਮੇਰੀ ਬਦਲ ਗਈ। ਹੁਣ ਤਾਂ ਸਭ ਮੈਂ ਜੋਤ ਜੋਤ ਹੈ ਸੋਏ ਦੀ ਅਵਸਥਾ ਬਣ ਗਈ। ਜਹ ਦੇਖਾਂ ਤੈ ਪਿਰ ਹੈ ਪਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ। ਘਰ ਦੇ ਅੰਦਰ ਬੈਠਿਆਂ ਨਜ਼ਰ ਦੂਰ ਤੱਕ ਜਾਂਦੀ ਜੇ ਦਰਵਾਜ਼ਾ ਖੁੱਲ੍ਹਾ ਹੋਵੇ, ਪਰ ਜੇ ਦਰਵਾਜ਼ਾ ਟੁੱਕ ਜਾਵੇ ਉਹ ਘਰ ਤੋਂ ਬਾਹਰ ਫਿਰ ਦਿਸਦਾ ਨਹੀਂ ਹੈ, ਪਰਦਾ ਬਣ ਜਾਂਦਾ। ਪਰ ਜਿਉਂ ਹੀ ਉਹ ਕਿਵਾੜ ਖੁੱਲ੍ਹ ਜਾਏ ਫਿਰ ਸਭ ਕੁਝ ਦਿਸਣ ਲੱਗ ਪੈਂਦਾ। ਪਿਆਰੇ ਨੇ ਕਿਰਪਾ ਕਰ ਦਿੱਤੀ ਮੇਰੇ ਮਨ ਤੇ, ਮੇਰੀ ਬੁੱਧੀ ਤੇ, ਜਿਹੜੇ ਮਾਇਆ ਦਾ ਛੋੜ ਮਾਇਆ ਦਾ ਪਰਦਾ ਪਿਆ ਸੀ ਉਹ ਦੂਰ ਕਰ ਦਿੱਤਾ, ਤੇ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਮੈਨੂੰ ਮਿਲਾ ਲਿਆ। ਮੇਰੇ ਸਾਹਿਬ ਆਪਣੇ ਸਭਨਾਂ ਤੇ ਕਰਨ ਰਹਿਮਤ ਦੀ ਨਿਗਾਹ, ਅਤੇ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਸਤ ਸੰਗਤ, ਇੱਕ ਬੇਨਤੀ ਕਰਨੀ ਚਾਹੁੰਦਾ। 550 ਸਾਲਾ ਗੁਰਪੁਰਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ੁਰੂ ਹੋ ਚੁੱਕਿਆ ਹੈ। ਆਪਣੀ ਕੌਮ ਦੀ ਉਮਰ 550 ਸਾਲ ਹੋ ਗਈ। ਅਲੱਗ ਅਲੱਗ ਮਹਾਂਪੁਰਸ਼ਾਂ ਨੇ, ਅਲੱਗ ਅਲੱਗ ਅਦਾਰਿਆਂ ਨੇ ਆਪਣੇ ਵੱਲੋਂ ਬੜਾ ਵੱਡਾ ਯੋਗਦਾਨ ਬੜੇ ਉੱਚੇ ਪੱਧਰ ਤੇ ਮਨਾਉਣ ਦੇ ਲਈ ਕਰ ਰਹੇ ਨੇ। ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਅਨੇਕਾਂ ਹੀ ਪ੍ਰੋਗਰਾਮ ਉਲੀਕੇ ਨੇ, ਨਾਨਕਸਰ ਵਾਲੇ ਸੰਤ ਬਾਬਾ ਲੱਖਾ ਸਿੰਘ ਜੀ ਨੇ 5.5 ਲੱਖ ਦਰਖਤ ਲਗਾਉਣ ਦਾ ਉਪਰਾਲਾ ਕੀਤਾ ਹੈ। ਹੋਰ ਬੜੀਆਂ ਸੰਸਥਾਵਾਂ, ਸਰਕਾਰਾਂ, ਪੰਜਾਬ ਸਰਕਾਰ, ਇੰਡੀਆ ਗੌਰਮੈਂਟ ਆਪਣੇ ਆਪਣੇ ਤੌਰ ਤੇ ਬੜੇ ਵੱਡੇ ਉਪਰਾਲੇ ਕਰ ਰਹੇ ਨੇ, ਪਰ ਆਪਣਾ ਸਾਰਿਆਂ ਦਾ ਫਰਜ਼ ਹੈ ਕਿ 550 ਸਾਲਾਂ ਮਨਾਉਂਦਿਆਂ ਜੇ ਬਹੁਤਾ ਕੁਝ ਨਹੀਂ ਤਾਂ ਕਮ ਸੇ ਕਮ ਹਰ ਰੋਜ਼ ਆਪਾਂ 550 ਵਾਰੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਤਾਂ ਕਰ ਸਕੀਏ, ਤਾਂ ਕਿ ਵਾਹਿਗੁਰੂ ਜੀ ਦਾ ਨਾਮ ਜਪਦਿਆਂ ਜਪਦਿਆਂ ਪਿਆਰੇ ਨਾਲ ਮਿਲਾਪ ਹੋ ਜਾਏ ਤੇ ਹੋ ਜਾਵਣ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਹੋ ਜਾਏ। ਆਓ ਲਾਸਟ ਬਚਨਾਂ ਨੂੰ ਇੱਕ ਵਾਰੀ ਫਿਰ ਦ੍ਰਿੜ ਕਰਕੇ ਫਤਿਹ ਬੁਲਾਈਏ ਜੀ।
ਜਹ ਦੇਖਾ ਤਹ ਪਿਰ ਹੈ ਪਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ। ਰਹਾਉ ਦੂਜਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।